ਤਾਂ ਮਹਿੰਗਾਈ ਦਰ 3.8% ਸੀ ਤੇ ਇਕਨੋਮਿਕਸ ਨੇ ਉਮੀਦ ਜਤਾਈ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਦੇ ਵਿਚ ਕਮੀ ਆਉਣ ਅਤੇ ਫੂਡ ਦੀਆਂ ਕੀਮਤਾਂ ਮੱਠੀਆਂ ਪੈਣ ਦੇ ਨਾਲ ਅਕਤੂਬਰ ਮਹੀਨੇ ਮਹਿੰਗਾਈ ਦਰ ਮੱਠੀ ਆਵੇਗੀ। ਮਹਿੰਗਾਈ ਵਿਚ ਆਈ ਕਮੀ ਦੀ ਖ਼ਬਰ ਬੈਂਕ ਆਫ਼ ਕੈਨੇਡਾ ਦੇ ਲਈ ਚੰਗੀ ਹੋਵੇਗੀ ਕਿਉਂਕਿ ਉਹ ਵੀ ਕੰਜ਼ਿਊਮਰ ਪ੍ਰਾਈਸ ਗਰੋਥ ਦੀ ਰਫ਼ਤਾਰ ਘਟਣ ਦੇ ਸਬੂਤ ਭਾਲ ਰਹੀ ਹੈ। ਮੈਕਸੀਕੋ ਤੇ ਅਲ ਸਲਵਾਡੋਰ ਤੋਂ ਬਾਅਦ ਅਮਰੀਕਾ ਦੇ ਵਿਚ ਕਰੀਬ 7,25,000 ਦੀ ਗਿਣਤੀ ਦੇ ਨਾਲ ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਹੈ। ਪਿਊ ਰਿਸਰਚ ਸੈਂਟਰ ਦੇ ਨਵੇਂ ਅੰਦਾਜ਼ੇ ਦੇ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਸਰਚ ਵਿਚ ਕਿਹਾ ਗਿਆ ਕਿ 2021 ਤੱਕ ਦੇਸ਼ ਦੇ 10.5 million ਅਣਅਧਿਕਾਰਤ ਪ੍ਰਵਾਸੀ ਅਮਰੀਕਾ ਦੀ ਕੁਲ ਆਬਾਦੀ ਦਾ ਲਗਭਗ 3% ਅਤੇ ਵਿਦੇਸ਼ ਵਿਚ ਪੈਦਾ ਹੋਈ ਆਬਾਦੀ ਦਾ 22% ਹਿੱਸਾ ਹੈ। ਮੈਕਸੀਕੋ ਜੋ ਕਿ 2021 ਵਿਚ ਦੇਸ਼ ਦੇ ਅਣਅਧਿਕਾਰਤ ਪ੍ਰਵਾਸੀਆਂ ਦਾ 39% ਸੀ, ਉਨ੍ਹਾਂ ਦੀ ਗਿਣਤੀ ਲਗਭਗ 4.1 million ਸੀ। ਉਸ ਤੋਂ ਬਾਅਦ ਐਲ ਸੈਲਵਾਡੋਰ ਦਾ ਸਥਾਨ ਸੀ, ਤੀਜੇ ਸਥਾਨ ਤੇ ਭਾਰਤ ਅਤੇ ਫਿਰ ਗੁਆਟੇਮਾਲਾ ਸੀ। ਜਦੋਂ ਕਿ ਮੈਕਸੀਕੋ ਤੋਂ 2017 ਤੋਂ 2021 ਤੱਕ 9 lakh ਦੀ ਗਿਣਤੀ ਘਟੀ, ਉਦੋਂ ਦੂਜੇ ਦੇਸ਼ਾਂ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਉਸ ਸਮੇਂ ਤੇਜ਼ੀ ਦੇ ਨਾਲ ਵਧੀ। 2021 ਦੇ ਵਿਚ ਇਹ ਆਬਾਦੀ 6.4 million ਜੋ ਕਿ 2017 ਤੋਂ 9 lakh ਵੱਧ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਭਾਰਤ ਵੱਲੋਂ ਇਜ਼ਰਾਇਲ ਹਮਾਸ ਟਕਰਾਅ ਚ ਮਾਨਵੀ ਆਧਾਰ ਤੇ ਜੰਗ ਬੰਦੀ ਦੇ ਯਤਨਾਂ ਦੀ ਸ਼ਲਾਘਾ। ਫਲਸਤੀਨੀ ਕਵੀ ਮੁਸਾਬ ਅਬੂ ਤੋਹਾ ਹਿਰਾਸਤ ਚ ਰਿਹਾ। ਉੱਤਰੀ ਕੋਰੀਆ ਦੇ ਵੱਲੋਂ ਜਾਸੂਸੀ ਉਪਗ੍ਰਹਿ ਨੂੰ ਪੰਧ ਵਿਚ ਸਥਾਪਿਤ ਕਰਨ ਦਾ ਦਾਅਵਾ। ਆਸਟ੍ਰੇਲੀਆ ਚ ਫਲਸਤੀਨ ਸਮਰਥਕ ਰੈਲੀ ਆਯੋਜਿਤ, 20 ਲੋਕ ਗ੍ਰਿਫ਼ਤਾਰ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਹੋ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Good news for holiday season shoppers. Lisa Cosmetic is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information, visit lisacosmetics.com.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ, ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲੋ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ November 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲ੍ਹਾ ਸੱਦਾ। ਸਿਟੀ ਆਫ਼ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੀ ਰਾਏ, ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ, ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
ਸਾਡੀ ਜਿੰਨਾ ਵੀ ਸੋਹਣਾ ਹੋਵੇ। ਥੋੜੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs is brought about by Swagat Hai, Ramanjit Singh Sidhu ke liye show de dije hisse de hun. Shuruaat kar diya, sade naal Jasvinder Sal sahab jud chuke ne. Te Sal sahab da pehla swagat kariye ji. Sal sahab bahut bahut meherbani, very warm welcome, good morning ji.
ਹਾਂਜੀ, ਥੈਂਕ ਯੂ, ਗੁੱਡ ਮਾਰਨਿੰਗ ਟੂ ਯੂ, ਤੁਹਾਡੇ ਲਿਸਨਰ ਸਾਰਿਆਂ ਨੂੰ।
ਜੀ ਬਹੁਤ ਮਿਹਰਬਾਨੀ ਸਾਲ ਸਾਹਿਬ, ਪਿਛਲੀ ਵਾਰ ਆਪਣੀ ਗੱਲਬਾਤ ਸੋਹਣੀ ਰਹੀ ਤੇ ਕੁਝ ਲਿਸਨਰ ਵੀ ਸਾਡੇ ਨਾਲ ਜੁੜੇ ਸੀਗੇ ਤੇ ਕੋਸ਼ਿਸ਼ ਆਪਣੀ ਹੁਣ ਵੀ ਇਹੀ ਰਹੇਗੀ ਕਿ ਤੁਹਾਡੇ ਨਾਲ ਜਿਹੜੀ ਆਰਥਿਕਤਾ ਦੇ ਉੱਪਰ ਕਲਾਸ ਲੱਗਦੀ ਰਹਿੰਦੀ ਹੈ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇ। ਸੋ ਅਸੀਂ ਡਿਪਰੈਸ਼ਨ, ਗ੍ਰੇਟ ਡਿਪਰੈਸ਼ਨ, ਇਕੋਨਮੀ, ਬੈਂਕਿੰਗ, ਇਹਨਾਂ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਦੂਸਰੀ ਗੱਲ ਆਉਂਦੀ ਹੁੰਦੀ ਹੈ ਜੀ ਸਟਾਕ ਐਕਸਚੇਂਜ ਦੀ, ਜਿਹਦੇ ਵਿੱਚ ਸੈਂਸੈਕਸ ਵੀ ਕੰਮ ਕਰਦੇ ਨੇ, ਕਈ ਮੁਲਕਾਂ ਦੇ ਵਿੱਚ ਹੈਗੇ ਆ, ਕਈਆਂ ਚ ਨਹੀਂ। ਇੱਕ ਵਾਰ ਵੀ ਮੇਰੇ ਖਿਆਲ ਹੈ ਕਿ ਇੰਡੀਆ ਚ ਸਰਕਾਰ ਬਣੀ ਤੇ ਉਦੋਂ ਮਨਮੋਹਨ ਸਿੰਘ ਦੀ ਜਦੋਂ ਪਹਿਲੀ ਵਾਰ ਸਰਕਾਰ ਬਣੀ ਤੇ ਉਹਦੇ ਵਿੱਚ ਕੁਝ ਕਮਿਊਨਿਸਟ ਪਾਰਟੀਆਂ ਦੇ ਕੁਝ 60 ਦੇ ਕਰੀਬ MPs ਵੱਲੋਂ ਸਮਰਥਨ ਕੀਤਾ ਗਿਆ ਸੀ ਤੇ ਜਦੋਂ ਉਹ ਹੋਏ ਕਿ ਸਰਕਾਰ ਦੇ ਵਿੱਚ ਇੰਨੇ ਕਮਿਊਨਿਸਟ ਸ਼ਾਮਿਲ ਹੋ ਰਹੇ ਨੇ ਨਵੀਂ ਬਣਨ ਵਾਲੀ ਚ ਤੇ ਉਦੋਂ ਸੈਂਸੈਕਸ ਦੀਆਂ ਖ਼ਬਰਾਂ ਆਉਣ ਲੱਗ ਗਈਆਂ ਕਿ ਸੈਂਸੈਕਸ ਬੜੀ ਤੇਜ਼ੀ ਨਾਲ ਗਿਰ ਰਿਹਾ ਕਿ ਮਾਰਕੀਟ ਵਿੱਚ ਹੁਣ ਇੱਦਾਂ ਦੇ ਲੋਕ ਆਉਣਗੇ, ਮਾਰਕੀਟ ਦਾ ਰਿਐਕਸ਼ਨ ਇਹਨਾਂ ਨੂੰ ਲੈ ਕੇ ਠੀਕ ਨਹੀਂ ਹੈ ਤੇ ਉਦੋਂ ਇੱਕ ਕਮਿਊਨਿਸਟ ਲੀਡਰ ਨੂੰ ਮੀਡੀਆ ਨੇ ਬਾਹਰ ਆ ਕੇ ਪੁੱਛਿਆ ਕਿ ਸੈਂਸੈਕਸ ਗਿਰਤਾ ਜਾ ਰਿਹਾ ਹੈ, ਸੈਂਸੈਕਸ ਗਿਰਤਾ ਜਾ ਰਿਹਾ ਹੈ, ਆਪ ਜੀ ਇਸ ਬਾਰੇ ਮੈਂ ਕਿਆ ਕਹੇਗੇ ਤੇ ਉਦੋਂ ਉਸ ਲੀਡਰ ਦਾ ਇਹ ਵੀ ਵਰਧਨ ਸੀਗੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ, ਉਹਨਾਂ ਨੇ ਇੱਕ ਗੱਲ ਕਹੀ ਤੇ ਮੈਂ ਬੜਾ ਹੈਰਾਨ ਹੋਇਆ ਸੁਣ ਕੇ। ਕਹਿੰਦੇ ਬਾੜ ਮੇ ਜਾਏ ਸੈਂਸੈਕਸ, ਡੂ ਯੂ ਨੋ ਵਟ ਸੈਂਸਸ ਇਸ? ਤੇ ਮੀਡੀਆ ਵਾਲੇ ਜਿਹਨਾਂ ਨੇ ਸਵਾਲ ਕੀਤਾ ਉਹਨਾਂ ਚੋਂ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਤੇ ਉਹ ਕਹਿੰਦਾ ਇਹ ਸੈਂਸਿਟਿਵ ਇੰਡੈਕਸ ਹੈ, 100 ਵੱਡੀਆਂ ਕੰਪਨੀਆਂ ਦਾ ਇੱਕ ਨਿਚੋੜ ਔਸਤ ਐਵਰੇਜ ਕੱਢ ਕੇ ਉਹਨਾਂ ਤੋਂ ਅੰਦਾਜ਼ਾ ਲਾਇਆ ਜਾਂਦਾ ਕਿ ਕੰਪਨੀਆਂ ਦੇ ਸ਼ੇਅਰ ਉੱਪਰ ਜਾ ਰਿਹਾ ਕਿ ਥੱਲੇ ਜਾ ਰਿਹਾ, ਇਹਦੇ ਵਿੱਚ ਪੂਰੇ ਭਾਰਤ ਦੀ ਤਸਵੀਰ ਨਹੀਂ ਆਉਂਦੀ। ਪਰ ਫਿਰ ਵੀ ਮੁਲਕਾਂ ਦਾ ਬਹੁਤ ਕੁਝ ਸਟਾਕ ਐਕਸਚੇਂਜ ਨਾਲ ਜੁੜਿਆ ਹੁੰਦਾ ਤੇ ਅਸੀਂ ਸਟਾਕ ਐਕਸਚੇਂਜ ਦੀਆਂ ਖ਼ਬਰਾਂ ਵੀ ਪੜ੍ਹਦੇ ਰਹਿੰਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਵੇਂ ਕੰਮ ਕਰਦੀ ਹੈ ਇਹਦਾ ਡਿੱਗਣਾ ਨਾ ਡਿੱਗਣਾ ਕੁਦਰਤੀ ਹੈ ਕਿ ਗੈਰ ਕੁਦਰਤੀ ਹੈ ਸੋ ਇਹ ਮੇਰੇ ਮਨ ਦੇ ਸਵਾਲ ਨੇ ਜੀ ਤੇ ਤੁਸੀਂ ਹੁਣ ਇਹਨਾਂ ਦਾ ਐਨ ਤਰਤੀਬ ਦੇ ਨਾਲ ਸਾਨੂੰ ਵਿਸਥਾਰ ਦੱਸੋ
ਹਾਂਜੀ ਇਹ ਸਟਾਕ ਮਾਰਕੀਟ ਜਿਹੜੀ ਹੈ ਇਕੋਨਮੀ ਦਾ ਤੁਸੀਂ ਥਰਮਾਮੀਟਰ ਕਹਿ ਸਕਦੇ ਹਾਂ ਕਿ ਜਿਵੇਂ ਆਪਣੇ ਘਰ ਚ ਲੱਗਿਆ ਹੁੰਦਾ ਉਹ ਟੈਂਪਰੇਚਰ ਅਪ ਡਾਊਨ ਕਰਨ ਨੂੰ ਵੀ ਬਾਹਰ ਠੰਡ ਕਿੰਨੀ ਹੈ ਸੋ ਉਹੀ ਇਹ ਇਕੋਨਮੀ ਦਾ ਬਿਲਕੁਲ ਹੀ ਇਹਦੇ ਨਾਲ ਲਿੰਕ ਹੋਇਆ ਹੈ ਕਿਉਂਕਿ ਡਿਪਰੈਸ਼ਨ ਰਿਸੈਸ਼ਨ ਸਾਰਾ ਕੁਛ ਇਹਦੇ ਨਾਲ ਹੁੰਦਾ ਹੁਣ ਇਹਨੂੰ ਸਮਝਣ ਲਈ ਆਪਾਂ ਬਰੀਫਲੀ ਗੱਲ ਕਰ ਰਹੇ ਕਿ ਵੀ ਗ੍ਰੇਟ ਡਿਪਰੈਸ਼ਨ ਜਦੋਂ ਆਇਆ US ਦੇ ਵਿੱਚ 1929 ਦੇ ਵਿੱਚ ਉਹ ਕਿਵੇਂ ਸ਼ੁਰੂ ਹੋਇਆ ਕਿਹਨਾਂ ਹਾਲਾਤ ਵਿੱਚ ਉਹ ਸ਼ੁਰੂ ਹੋਇਆ ਤੇ ਫਿਰ ਐਂਡੇ ਦਾ ਕਿਵੇਂ ਹੋਇਆ ਤੇ ਇਹਦੇ ਨਾਲ ਸਟਾਕ ਮਾਰਕੀਟ ਦਾ ਕੀ ਲੈਣਾ ਦੇਣਾ ਇਹ ਇਹ ਆਪਾਂ ਅੱਜ ਕਿਉਂਕਿ ਇਹਦੀ ਗੱਲ ਕਰਾਂਗੇ ਕਿ ਦੇ ਆਰ ਹਾਈਲੀ ਕੋਰੋਲੇਟਡ ਵਿਦ ਸਟਾਕ ਮਾਰਕੀਟ ਹੁਣ ਇਹਦੇ ਵਾਸਤੇ ਆਪਾਂ ਨੂੰ ਥੋੜੀ ਜਿਹੀ ਬਰੀਫ ਹਿਸਟਰੀ ਜਾਣਨਾ ਪਊਗਾ ਕਿ ਇਹ ਸਟਾਕ ਮਾਰਕੀਟ ਹੈ ਕੀ ਇਹ ਇੱਕ ਬਹੁਤ ਹੀ ਕੰਪਲੈਕਸ ਮਾਮਲਾ ਹੈ ਇਹ 1611 ਵਿੱਚ ਡੱਚ ਈਸਟ ਕੰਪਨੀ ਨਾਂ ਦੀ ਐਮਸਟਰਡੈਮ ਵਿੱਚ ਇਹਨੂੰ ਕ੍ਰੀਏਟ ਕਰਿਆ ਗਿਆ ਵੈਸੇ ਐਕਸੀਡੈਂਟਲੀ ਕ੍ਰੀਏਟ ਹੋ ਗਈ ਇਹਨਾਂ ਦੀ ਇਹ ਕੰਪਨੀ ਕਿਉਂਕਿ ਇਸ ਕੰਪਨੀ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਿਪ ਇੰਪਲੋਇਡ ਕਰੇ ਸੀ ਟੂ ਟ੍ਰੇਡ ਗੋਲਡ ਪਰੋਸਲੀਨ ਸਪਾਈਸਿਸ ਤੇ ਸਿਲਕ ਵਗੈਰਾ ਸਾਰੀ ਦੁਨੀਆ ਵਿੱਚ ਹੁਣ ਤੁਹਾਨੂੰ ਪਤਾ ਹੈ ਕਿ ਇਸ ਵੱਡੇ ਐਕਸਪੈਂਸਿਵ ਬਿਜ਼ਨਸ ਨੂੰ ਰਨ ਕਰਨ ਵਾਸਤੇ ਫੰਡ ਚਾਹੀਦੇ ਨੇ ਇਸ ਕੰਪਨੀ ਨੇ ਸੋਚਿਆ ਕਿ ਅਸੀਂ ਐਕਸਪੈਂਡ ਤਾਂ ਕਰਾਂਗੇ ਜੇ ਸਾਡੇ ਕੋਲ ਪੈਸਾ ਹੋਊਗਾ ਕੈਪੀਟਲ ਹੋਊਗਾ ਤੋ ਇਹਨਾਂ ਨੇ ਸੋਚਿਆ ਕਿ ਅਸੀਂ ਆਮ ਲੋਕਾਂ ਨੂੰ ਸ਼ਾਮਲ ਕਰੀਏ ਆਪਣੇ ਇਸ ਬਿਜ਼ਨਸ ਦੇ ਵਿੱਚ ਵੈਂਚਰ ਦੇ ਵਿੱਚ ਤੇ ਇਹਨਾਂ ਨੇ ਇਹ ਕਰਿਆ ਕਿ ਲੋਕਾਂ ਨੂੰ ਕਿਹਾ ਕਿ ਤੁਸੀਂ ਸਾਡੀ ਕੰਪਨੀ ਵਿੱਚ ਇਨਵੈਸਟ ਕਰੋ ਤੇ ਅਸੀਂ ਤੁਹਾਨੂੰ ਸਾਡੇ ਸ਼ਿਪ ਬਿਜ਼ਨਸ ਦੇ ਪ੍ਰੋਫਿਟ ਵਿੱਚੋਂ ਹਿੱਸਾ ਦਿਆਂਗੇ ਜਿੰਨਾ ਕਿ ਤੁਸੀਂ ਪਾਓਗੇ ਓਨਾ ਹੀ ਤੁਹਾਨੂੰ ਉਹਦਾ ਪ੍ਰੋਫਿਟ ਮਾਰਜਨ ਮਿਲੂਗਾ ਸੋ ਇਸ ਪ੍ਰੈਕਟਿਸ ਦੇ ਨਾਲ ਕੰਪਨੀ ਨੇ ਹੋਰ ਵੱਡੇ ਲਾਰਜ ਸਕੇਲ ਤੇ ਹੋਰਨਾਂ ਮੁਲਕਾਂ ਵਿੱਚ ਵੀ ਆਪਣੇ ਸ਼ਿਪ ਭੇਜਣੇ ਸ਼ੁਰੂ ਕਰਤੇ ਇਹਦੇ ਨਾਲ ਇਹਨਾਂ ਦਾ ਤੇ ਇਹਨਾਂ ਦੇ ਇਨਵੈਸਟਰ ਦਾ ਜਿਹੜਾ ਸੀਗਾ ਉਹ ਪ੍ਰੋਫਿਟ ਵਧਣ ਲੱਗ ਗਿਆ ਤੇ ਇਹ ਐਕਸੀਡੈਂਟਲੀ ਕ੍ਰੀਏਟ ਹੋਈ ਹੈ ਕਿਉਂਕਿ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੀਆਂ ਕੰਪਨੀਆਂ ਤੇ ਇਨਵੈਸਟਰ ਤੋਂ ਫੰਡ ਕਲੈਕਟ ਕਰਦੀਆਂ ਆ ਰਹੀਆਂ ਨੇ ਤੇ ਹਰ ਤਰ੍ਹਾਂ ਦੇ ਬਿਜ਼ਨਸ ਨੂੰ ਸਪੋਰਟ ਕਰਨ ਵਾਸਤੇ ਇਸ ਵੇਲੇ ਲੋਕ ਇੰਨੇ ਪਾਵਰਫੁਲ ਹੋ ਚੁੱਕੇ ਨੇ ਕਿ ਇਹਨਾਂ ਨੇ ਆਪਣੇ ਸਕੂਲ ਟੀਵੀ ਚੈਨਲ ਵੀ ਖੋਲੀ ਬੈਠੇ ਨੇ ਸਟਾਕ ਮਾਰਕੀਟ ਬਾਰੇ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਤੇ ਫਿਰ ਵੀ ਤੁਸੀਂ ਦੇਖੋ ਕਿ ਬਲੂਮਬਰਗ ਨਿਊਜ਼ ਤੇ ਦੇਖੋ ਜਿਹੜੀ ਸਟਾਕ ਮਾਰਕੀਟ ਇਹਨਾਂ ਦੇ ਚੈਨਲ ਨੇ ਆਪਣੇ ਕਿੰਨਾ ਉੱਥੇ ਸ਼ੋਰ ਸ਼ਰਾਬਾ ਹੁੰਦਾ ਕਦੇ ਉੱਪਰ ਚਲੇ ਗਿਆ ਕਦੇ ਥੱਲੇ ਚਲੇ ਗਿਆ ਆਮ ਲੋਕਾਂ ਦੀ ਸਮਝ ਤੋਂ ਇਹ ਇਹ ਬਾਹਰ ਹੈ ਕਿਉਂਕਿ ਇਸ ਕੰਪਨੀ ਤੇ ਇਨਵੈਸਟਰ ਨੂੰ ਇਹ ਬਹੁਤ ਹੀ ਕੰਪਲੀਕੇਟਡ ਮਾਰਕੀਟ ਸਿਸਟਮ ਨੂੰ ਇਹ ਯੂਜ਼ ਕਿਵੇਂ ਕਰਦੇ ਆ ਆਪਾਂ ਥੋੜੀ ਜਿਹੀ ਇੱਕ ਮਿੰਟ ਚ ਇਹਦੀ ਗੱਲ ਕਰੀਏ ਕਿ ਇਹ ਸ਼ੁਰੂ ਕਿੱਥੋਂ ਹੋਈ 1611 ਦੇ ਵਿੱਚ ਤਾਂ ਇਹਨਾਂ ਨੇ ਸ਼ੁਰੂ ਕਰਤੀ ਉਹ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਇਹਦਾ ਕਾਮਯਾਬ ਹੋ ਰਹੀ ਹੈ ਫਿਰ ਇਹਨਾਂ ਨੇ ਪੇਪਰ ਸ਼ੇਅਰ ਇਸ਼ੂ ਕਰਨੇ ਸ਼ੁਰੂ ਕਰਤੇ ਇਹਦੇ ਨਾਲ ਜਿਹੜੇ ਸ਼ੇਅਰ ਹੋਲਡਰ ਆਪਣੇ ਸ਼ੇਅਰ ਬਾਏ ਸੈਲ ਐਂਡ ਟ੍ਰੇਡ ਇਹ ਆਈਡੀਆ ਲੈ ਕੇ ਆਏ ਉਹਨਾਂ ਦਿਨਾਂ ਚ ਉਹ ਇੰਨਾ ਹੁਣ ਪਾਪੂਲਰ ਹੋ ਗਿਆ ਕਿ ਪੁਰਤਗਾਲ ਸਪੇਨ ਤੇ ਫਰਾਂਸ ਤੋਂ ਹੁੰਦਾ ਹੈ ਇੰਗਲੈਂਡ ਪਹੁੰਚ ਗਿਆ ਫਿਰ US ਵਗੈਰਾ ਵਿੱਚ ਫਿਰ ਜਦੋਂ ਇੰਨਾ ਪਾਪੂਲਰ ਹੋ ਗਿਆ ਫਿਰ ਮਈ 1792 ਵਿੱਚ 1792 ਵਿੱਚ ਇੱਕ ਛੋਟਾ ਜਿਹਾ ਵਪਾਰੀ ਗਰੁੱਪ ਸੀਗਾ ਨਿਊਯਾਰਕ ਦੇ ਵਿੱਚ ਉਹਦਾ ਨਾਂ ਸੀਗਾ ਬ੍ਰੈਂਟਵੁੱਡ ਟ੍ਰੀ ਅਗਰੀਮੈਂਟ ਉਹਨਾਂ ਨੇ ਕੀਤਾ ਆਊਟਸਾਈਡ ਆਫ 68 ਵਾਲ ਸਟਰੀਟ ਜਿਹਨੂੰ ਆਪਾਂ ਵਾਲ ਸਟਰੀਟ ਵੀ ਕਹਿੰਦੇ ਹਾਂ ਤੇ ਇਹ ਲੋਕ ਉੱਥੇ ਰੋਜ਼ ਮਿਲਣ ਲੱਗੇ ਜੀ ਚਾਹ ਚੂ ਕਾਫੀ ਕੁਫੀ ਪੀਣ ਤੇ ਨਾਲ ਇਹਨਾਂ ਨੇ ਸ਼ੁਰੂ ਕਰ ਲਿਆ ਧੰਦਾ ਵੀ ਆਪਣਾ ਬਾਏ ਕਰ ਲਓ ਸੈਲ ਕਰ ਲਓ ਟ੍ਰੇਡ ਕਰ ਲਓ ਉਸ ਤੋਂ ਬਾਅਦ ਇਹ ਇੰਨੀ ਪਾਵਰਫੁਲ ਨਿਊਯਾਰਕ ਸਟਾਕ ਐਕਸਚੇਂਜ ਬਣ ਗਈ ਫਿਰ 1790 ਦੇ ਵਿੱਚ ਫਿਲਾਡਾਫੀਆ ਸਟਾਕ ਐਕਸਚੇਂਜ ਬਣ ਗਈ ਫਿਰ ਇਹਨਾਂ ਦਾ ਕੰਮ ਉਦੋਂ ਸ਼ੁਰੂ ਹੋਇਆ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਆਇਆ ਆਪਣੇ 1850 ਦੇ ਵਿੱਚ ਉਹ ਤਾਂ ਤੁਹਾਨੂੰ ਪਤਾ ਹੈ ਕਿੰਨਾ ਉਹਦਾ ਰੌਲਾ ਪਿਆ ਕਿੱਥੇ ਲੇਬਰ ਦੀ ਲੁੱਟ ਖਸੁੱਟ ਹੋਈ ਉਦੋਂ ਇਹਨਾਂ ਨੇ ਸਾਰਿਆਂ ਨੇ ਮਿਲ ਕੇ 1896 ਵਿੱਚ ਇੱਕ ਹੋਰ ਬੜੀ ਪਾਵਰਫੁਲ ਸੀਗੀ ਇਹਨਾਂ ਦੀ ਜਿਹਨੂੰ ਆਪਾਂ ਡਾ ਜੋਨਸ ਇੰਡਸਟਰੀਅਲ ਐਵਰੇਜ ਕਹਿੰਦੇ ਹਾਂ ਉਹ ਕਰ ਲਈ ਫਿਰ ਦੋ ਹੋ ਗਈਆਂ, ਫਿਰ ਤੀਜੀ ਜਿਹੜੀ ਸੀਗੀ 1923 ਵਿੱਚ ਇੱਕ ਭਾਈ ਦਾ ਨਾਂ ਸੀਗਾ ਹੈਨਰੀ ਪੂਅਰ, ਉਹਦਾ ਲਾਸਟ ਨਾਂ ਪੂਅਰ ਸੀ, ਉਹ ਬੰਦਾ ਪੂਅਰ ਨਹੀਂ ਸੀ, ਉਹਨੇ ਆਪਣੀ T500 ਕ੍ਰੀਏਟ ਕਰ ਲਈ ਤੇ 1941 ਦੇ ਵਿੱਚ ਉਹਨੇ ਇੱਕ ਸਟੈਂਡਰਡ ਸਟੈਟਿਸਟਿਕ ਮਰਜ ਕਰਕੇ ਤੇ ਹੋਣ ਵਾਲੀ ਜਿਹੜੀ ਬੜੀ ਪਾਵਰਫੁਲ ਸਟੈਂਡਰਡ ਐਂਡ ਪੂਅਰ ਜਿਹਨੂੰ S&P 500 ਕਹਿੰਦੇ ਉਹ ਬਣ ਗਈ। ਤੇ ਲਾਸਟ ਦੇ ਵਿੱਚ 1971 ਵਿੱਚ ਇੱਕ ਹੋਰ ਬਹੁਤ ਹੀ ਪਾਵਰਫੁਲ ਸਟਾਕ ਐਕਸਚੇਂਜ ਬਣ ਗਈ ਜੀ, ਜਿਹਦਾ ਨਾਂ ਧਰਿਆ ਗਿਆ ਦ ਨੈਸ਼ਨਲ ਐਸੋਸੀਏਸ਼ਨ ਆਫ ਸਿਕਿਉਰਿਟੀ ਡੀਲਰ ਆਟੋਮੇਟਡ ਕੋਟੇਸ਼ਨ ਨੈਸਡੈਕ NAS, ਜੇ ਆਪਾਂ ਨੂੰ ਛੋਟੇ ਅੱਖਰਾਂ ਚ ਕਹਿਣਾ ਹੋਵੇ NASDAE। ਇਹ ਤੋਂ ਆਪਾਂ ਸ਼ੁਰੂ ਕਰੀਏ ਵੀ ਇਹ ਕੰਮ ਕਿਵੇਂ ਕਰਦੀ ਆ, ਤੁਹਾਡਾ ਕੋਈ ਸਵਾਲ ਇਹ ਤੇ?
ਸਰ ਉਹ ਸਵਾਲ ਤੇ ਇਹੀ ਹੈ ਕਿ ਜਿਵੇਂ ਹੁਣ ਆਪਾਂ ਇਹਨਾਂ ਦੇ ਇੱਕ ਦੇਖ ਲਿਆ ਕਿ ਇਹਨਾਂ ਦੀ ਪਿੱਠ ਭੂਮੀ ਦੇ ਇਹੋ ਜਿਹੀ ਆ, ਹੁਣ ਮੌਜੂਦਾ ਹਾਲਾਤ ਵਿੱਚ ਇਹਨਾਂ ਦਾ ਸਟਰਕਚਰ ਕੰਮ ਕਰਨ ਵਾਲਾ ਜਿਹੜਾ ਉਹੀ ਪਹਿਲਾਂ ਆਪਾਂ ਨੂੰ ਸਮਝਣ ਵਾਲਾ ਚਾਹੀਦਾ ਕਿ ਪੁਰਾਣਾ ਜੋ ਤਰੀਕਾ ਲੈ ਕੇ ਚੱਲੇ ਸੀ ਉਹ ਤੋਂ ਬਾਅਦ ਉਹਦੇ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਕਰਦਿਆਂ ਹੋਇਆ ਇਹ ਕਿੱਥੇ ਜਾ ਕੇ ਹੁਣ ਇਹਨਾਂ ਦੇ ਓਪਰੇਟਿੰਗ ਸਿਸਟਮ ਕੀ ਆ ਮੇਨ ਦਾ ਜਿਹੜਾ ਅਸੀਂ ਅੱਜ ਸੌਖੀ ਲੈਂਗੁਏਜ ਸਮਝ ਸਕੀਏ।
ਪਹਿਲਾਂ ਆਪਾਂ ਇੱਕ ਐਗਜ਼ਾਮਪਲ ਤੋਂ ਸ਼ੁਰੂ ਕਰੀਏ ਕਿ ਇਹ ਕੰਮ ਕਿਵੇਂ ਕਰਦੇ ਆ। ਹੁਣ ਤੁਸੀਂ
ਹਾਂਜੀ
ਤੁਸੀਂ ਇਮੈਜਿਨ ਕਰੋ ਕਿ ਤੁਸੀਂ ਕੋਈ ਕੋਈ ਦੋ ਚਾਰ ਬੰਦਿਆਂ ਨੇ ਰਲ ਕੇ ਕੋਈ ABC ਨਾਂ ਦੀ ਕਾਫੀ ਕੰਪਨੀ ਉਹਨਾਂ ਨੇ ਖੋਲਣ ਦਾ ਡਿਸਾਈਡ ਕਰਿਆ ਉਹਨਾਂ ਨੇ, ਤੇ ਉਹਦੇ ਲਈ ਉਹਨਾਂ ਦਾ ਬਿਜ਼ਨਸ ਤਾਂ ਹੀ ਪਾਪੂਲਰ ਹੋਊਗਾ ਜੇ ਉਹਨੂੰ ਸਟਾਕ ਮਾਰਕੀਟ ਵਿੱਚ ਉਹ ਲਾਂਚ ਕਰਨਗੇ, ਤਾਂ ਹੀ ਦੂਸਰੇ ਇਨਵੈਸਟਰ ਉਹਦੇ ਵਿੱਚ ਸ਼ਾਮਿਲ ਹੋਣਗੇ। ਤੇ ਲੈਟਸ ਸੇ ਉਹਨਾਂ ਨੇ ਕੋਈ ABC ਕਾਫੀ ਕੰਪਨੀ ਸਟਾਕ ਮਾਰਕੀਟ ਵਿੱਚ ਆਪਣੇ ਬ੍ਰਾਂਡ ਨੂੰ ਲਾਂਚ ਕਰਨ ਦਾ ਉਹਨਾਂ ਨੇ ਆਈਡੀਆ ਲੈ ਕੇ ਆਇਆ, ਮਾਇੰਡ ਬਣਾ ਲਿਆ। ਉਹ ਫਸਟ ਕੀ ਕਰਨਗੇ, ਉਹ ਪਹਿਲਾਂ ਉਹ ਕਰਨਗੇ ਉਹ ਆਪਣੀ ਕੰਪਨੀ ਨੂੰ ਐਡਵਰਟਾਈਜ਼ ਕਰਕੇ ਜਿਹੜੇ ਇਨਵੈਸਟਰ ਨੇ ਬਿਗ ਔਰ ਸਮਾਲ ਉਹਨਾਂ ਨੂੰ ਅਟਰੈਕਟ ਕਰਨਗੇ ਤਾਂ ਕਿ ਉਹ ਜਿਹੜੇ ਇਸ ਕੰਪਨੀ ਵਿੱਚ ਆਪਣਾ ਇਨਵੈਸਟ ਕਰਨ। ਹੁਣ ਐਡਵਰਟਾਈਜ਼ਮੈਂਟ ਹੋ ਗਈ, ਇਨਵੈਸਟਰ ਤਿਆਰ ਹੋ ਗਏ, ਉਹਦੇ ਵਾਸਤੇ ਫਿਰ ਉਹ ਕੀ ਕਰਨਗੇ, ਇਹ ਕੰਪਨੀ ਇੱਕ IPO ਆਫਰ ਕਰੇਗੀ, ਇਨੀਸ਼ੀਅਲ ਪਬਲਿਕ ਆਫਰਿੰਗ। ਜਦੋਂ ਉਹ ਆਫਰ ਹੋ ਗਈ ਇਹਦੇ ਨਾਲ ਇਹ ਕੰਪਨੀ ਦਾ ਓਫੀਸ਼ੀਅਲ ਪਬਲਿਕ ਮਾਰਕੀਟ ਵਿੱਚ ਲਾਂਚ ਹੋ ਜਾਊਗੀ। ਇਸ ਤੋਂ ਬਾਅਦ ਜਿਹੜੇ ਇਨਵੈਸਟਰ ਬਿਲੀਵ ਕਰਦੇ ਆ, ਜਿਹਨਾਂ ਨੇ ਇਨਵੈਸਟ ਕਰਨਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕੰਪਨੀ ਪ੍ਰੋਫਿਟੇਬਲ ਹੋਏਗੀ ਤੇ ਉਹਦੇ ਸਟਾਕ ਵੀ ਬਾਏ ਕਰਨੇ ਸ਼ੁਰੂ ਕਰ ਦੇਣਗੇ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੰਪਨੀ ਦਾ ਤੁਰਪੇ ਇੰਜਣ ਸਟਾਰਟ ਹੋ ਗਿਆ, ਹੁਣ ਇਹਦੇ ਵਿੱਚ ਉਹ ਆਪਣੀ ਇਨਵੈਸਟਮੈਂਟ ਦੇ ਮੁਤਾਬਕ ਪਰਸੈਂਟੇਜ ਓਨਰ ਬਣ ਜਾਣਗੇ। ਇਹੀ ਪਹਿਲਾਂ ਤੋਂ ਸ਼ੁਰੂ ਹੋਇਆ ਕੰਮ ਕਿ ਜਿੰਨਾ ਤੁਸੀਂ ਪੈਸਾ ਪਾਓਗੇ ਉਹਨੇ ਪਰਸੈਂਟੇਜ ਦੇ ਨਾਲ ਤੁਹਾਡੇ, ਉਹ ਕਹਿੰਦੇ ਨੇ ਪਿੰਡਾਂ ਦੇ ਵਿੱਚ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਊਗਾ। ਉਹਨਾਂ ਦੀ ਇਨਵੈਸਟਮੈਂਟ ਕੰਪਨੀ, ਉਹਨਾਂ ਦੀ ਇਨਵੈਸਟਮੈਂਟ ਦੇ ਨਾਲ ਹੀ ਕੰਪਨੀ ਗਰੋ ਹੋਣੀ ਸ਼ੁਰੂ ਹੋ ਗਈ, ਜਿੰਨਾ ਇਨਵੈਸਟਮੈਂਟ ਲੋਕ ਕਰਨਗੇ। ਜਿੰਨੀ ਇਹ ਕੰਪਨੀ ਫਿਰ ਬਾਅਦ ਚ ਸਕਸੈਸਫੁਲ ਹੁੰਦੀ ਜਾਊਗੀ, ਹੋਰ ਲੋਕ ਇਹ ਸਟਾਕ ਖਰੀਦਣ ਲੱਗ ਜਾਣਗੇ। ਸ਼ੁਰੂ ਹੋ ਗਈ ਭੇਡ ਚਾਲ, ਜਿਵੇਂ ਜਿਵੇਂ ਕੰਪਨੀ ਦੇ ਸਟਾਕ ਦੀ ਡਿਮਾਂਡ ਵਧੇਗੀ ਉਵੇਂ ਉਵੇਂ ਇਹਦੇ ਸਟਾਕ ਦੀ ਪ੍ਰਾਈਸ ਵੀ ਵਧੇਗੀ। ਉਹੀ ਡਿਮਾਂਡ ਐਂਡ ਸਪਲਾਈ ਇਕਨੋਮਿਕਸ। ਹੁਣ ਜਿਹਨਾਂ ਨੇ ਆਲਰੇਡੀ ਸਟਾਕ ਖਰੀਦ ਰੱਖੇ ਨੇ ਪਹਿਲਾਂ, ਉਹਨਾਂ ਦੀ ਤਾਂ ਕੀਮਤ ਵੱਧ ਗਈ, ਉਹ ਤਾਂ ਕੀਮਤ ਆਟੋਮੈਟਿਕਲੀ ਵੱਧ ਗਈ। ਕੰਪਨੀ ਵਾਸਤੇ ਵੀ ਗੁੱਡ ਨਿਊਜ਼ ਹੋਊਗੀ ਕਿਉਂਕਿ ਉਹਦੀ ਓਵਰਆਲ ਮਾਰਕੀਟ ਵੈਲਿਊ ਬੂਸਟ ਹੋ ਰਹੀ ਹੈ, ਕਿਉਂਕਿ ਉਹ ਦੱਸ ਰਹੇ ਆ ਕਿ ਦੇਖੋ ਬਾਈ ਉਹ ਬਾਹਰ ਲੈਣ ਲੱਗੀ ਹੈ ਇਨਵੈਸਟਰ ਦੀ, ਜਿਹੜੇ ਕਿ ਸਾਡੀ ਕੰਪਨੀ ਵਿੱਚ ਇਨਵੈਸਟ ਕਰਨਾ ਚਾਹੁੰਦੇ। ਇਹ ਪ੍ਰੋਪਗੈਂਡਾ ਮਸ਼ੀਨ ਯੂਜ਼ ਕਰਦੇ ਨੇ ਕਿ ਜਿਹਨੂੰ ਇਹ ਕਹਿੰਦੇ ਹੁੰਦੇ ਨੇ ਬੁੱਲ ਮਾਰਕੀਟ। ਤੁਸੀਂ ਕਹਿੰਦੇ ਨਿਊਯਾਰਕ ਸਟਾਕ ਐਕਸਚੇਂਜ ਦੇ ਸਾਹਮਣੇ ਜਦੋਂ ਐਂਟਰ ਹੁੰਦੇ ਦੇਖੋ ਕਿ ਕਾਪਰ ਦਾ ਇੱਕ ਬਹੁਤ ਵੱਡਾ ਬੁੱਲ ਬਣਿਆ, ਉਹ ਇਸ ਤਰ੍ਹਾਂ ਬੈਠਾ ਹੈ ਕਿ ਜਿਵੇਂ ਬਸ ਹੁਣ ਤੁਹਾਡੇ ਤੇ ਹਮਲਾ ਕਰਨ ਨਾਲ ਉਹਦੀਆਂ ਅੱਖਾਂ ਲਾਲ, ਨਾਸਾਂ ਚੋਂ ਧੂੰਆਂ ਨਿਕਲਿਆ ਕਿ ਪਰੇ ਹੋ ਜਾਓ, ਹੁਣ ਬਸ ਚੜਾਈ ਸਾਡੀ ਪੂਰੀ ਹੈ, ਚਾਰਜ ਕਰਨ ਵਾਸਤੇ ਤਿਆਰ ਹੈ। ਅੱਛਾ, ਇਹ ਹੋਊਗੀ ਸਟਾਕ ਮਾਰਕੀਟ ਦੀ ਜਦੋਂ ਚੜਾਈ ਹੁੰਦੀ ਹੈ, ਇਹਦੇ ਉਲਟ ਵੀ ਹੁੰਦਾ। ਉਲਟ ਜਦੋਂ ਹੁੰਦਾ ਉਹਨੂੰ ਇਹ ਬੇਅਰ ਮਾਰਕੀਟ ਕਹਿੰਦੇ। ਉਹ ਵਿਚਾਰਾ ਇੱਕ ਨਿੰਮੋ ਚਾਹੁੰਦਾ ਜਾਂ ਰਿਛ ਬੈਠਾ ਆ, ਡਿਪਰੈਸ ਜਿਹਾ ਵੀ ਹੁਣ ਪੁੱਠਾ ਗੇੜਾ ਲੱਗਣ ਵਾਲਾ ਆ। ਹੁਣ ਇਹ ਜਿਹੜੀ ਬੇਅਰ ਮਾਰਕੀਟ ਇਹਨੂੰ ਇਹ ਕਹਿ ਰਹੇ ਆ, ਜੇ ਇਹ ਕਿਸੇ ਕਾਰਨ ਕਾਰਨ ਕੰਪਨੀ ਦਾ ਪ੍ਰੋਫਿਟ ਘੱਟ ਹੋ ਰਿਹਾ ਉਸ ਕੰਪਨੀ ਦਾ, ਤਾਂ ਫਿਰ ਪੁੱਠਾ ਗਿਰ ਵੀ ਲੱਗ ਸਕਦਾ। ਫਿਰ ਜਦੋਂ ਸਮਾਰਟ ਇਨਵੈਸਟਮੈਂਟ ਇਨਵੈਂਟਰ ਜਿਹੜੇ ਛਾਤਰ ਲੋਕ ਜਿਹਨਾਂ ਨੂੰ ਆਪਾਂ ਕਹਿੰਦੇ ਸਿਆਣੇ ਹੁੰਦੇ, ਜਿਹਨਾਂ ਨੂੰ ਇਹਦੀ ਸਾਰਾ ਕੁਛ ਪਤਾ ਆ, ਈਵਨ ਲੋਕ ਇਨ ਸਾਈਡ ਟ੍ਰੇਡਿੰਗ ਇਲੀਗਲ ਆ, ਪਰ ਉਹਨਾਂ ਨੂੰ ਸਭ ਪਤਾ ਕਿਹੜਾ ਸਟਾਕ ਕਿੱਥੇ ਕਦੋਂ ਤੇ ਕੀ ਅਸੀਂ ਕਰਨਾ। ਹੁਣ ਜਦੋਂ ਇਹ ਜਿਹੇ ਲੋਕਾਂ ਨੂੰ ਪਤਾ ਲੱਗਦਾ ਕਿ ਸਾਡੇ ਸਟਾਕ ਦੀ ਵੈਲਿਊ ਘਟਣ ਦੇ ਚਾਂਸ ਲੱਗ ਰਹੇ ਨੇ, ਹੁਣ ਪੁੱਠਾ ਗੇਰ ਲੱਗਣ ਵਾਲਾ ਹੀ ਆ, ਆਮ ਲੋਕਾਂ ਨੂੰ ਨੀ ਪਤਾ, ਇਨਸਾਈਡਰ ਨੂੰ ਪਤਾ ਹੁੰਦਾ। ਫਿਰ ਉਹ ਕੀ ਕਰਦੇ ਆ, ਉਹ ਆਪਣੇ ਸਟਾਕ ਵੇਚਣੇ ਸ਼ੁਰੂ ਕਰਦੇ ਨੇ। ਫਿਰ ਉਹ ਜਦੋਂ ਵੇਚਦੇ ਆ, ਲੋਕਾਂ ਨੂੰ ਕੋਈ ਪਤਾ ਨੀ ਕਿ ਸਟਾਕ ਮਾਰਕੀਟ ਹੁਣ ਥੱਲੇ ਜਾ ਰਿਹਾ, ਇਹ ਉਦੋਂ ਬੜਾ ਪ੍ਰੋਫਿਟ ਕਮਾਉਂਦੇ। ਉਸ ਪ੍ਰੋਫਿਟ ਕਮਾਉਣ ਦੇ ਚੱਕਰ ਵਿੱਚ, ਕਿਉਂਕਿ ਇਹਨਾਂ ਨੇ ਸਟਾਕ ਤਾਂ ਬੜੇ ਸਸਤੇ ਖਰੀਦੇ ਹੁੰਦੇ ਆ, ਬਿਫੋਰ ਕੰਪਨੀ ਲੂਜ ਇਜ਼ ਮੋਰ ਵੈਲਿਊ, ਜਦੋਂ ਲੋਕ ਇਸ ਕੰਪਨੀ ਦੇ ਸਟਾਕ ਵੇਚਣੇ ਸ਼ੁਰੂ ਕਰਦੇ ਆ, ਫਿਰ ਤੁਸੀਂ ਸਮਝ ਲਓ ਕਿ ਉਹੀ ਹੋਣਾ ਜੋ ਹਮੇਸ਼ਾ ਹੁੰਦਾ ਆ, ਸਟਾਕ ਦੀ ਡਿਮਾਂਡ ਘੱਟ ਜਾਂਦੀ ਹੈ ਉਸ ਕੰਪਨੀ ਦੀ, ਨਤੀਜਾ ਸਟਾਕ ਦੀ ਪ੍ਰਾਈਸ ਘੱਟ ਜਾਂਦੀ, ਕੰਪਨੀ ਦੀ ਮਾਰਕੀਟ ਵੈਲਿਊ ਵੀ ਘੱਟ ਜਾਂਦੀ ਹੈ, ਤੇ ਨਤੀਜਾ ਇਨਵੈਸਟਰ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ, ਉਹ ਪੁਰਾਣਿਆਂ ਨੂੰ ਨੀ ਜਿਹੜੇ ਨਵੇਂ ਹੁੰਦੇ ਆ। ਜੇ ਤਾਂ ਕੰਪਨੀ ਫਿਰ ਪ੍ਰੋਫਿਟ ਚ ਆ ਜੇ ਤਾਂ ਥੋੜਾ ਜਿਹਾ ਬਚਾਅ ਹੋ ਜਾਂਦਾ। ਹੁਣ ਇਹ ਜਿਹੜਾ ਸੀਸਾ ਡਿਮਾਂਡ ਐਂਡ ਸਪਲਾਈ ਨੂੰ ਕਈ ਫੈਕਟਰ ਇਨਫਲੂਐਂਸ ਕਰਦੇ, ਜਿਵੇਂ ਕਿ ਇਹ ਲੋਕ ਇਹ ਕਹਿ ਰਹੇ ਨੇ ਸਟਾਕ ਮਾਰਕੀਟ ਵਿੱਚ ਜਦੋਂ ਕੋਈ ਸਟਾਕ ਥੱਲੇ ਡਿੱਗਦਾ, ਇਹ ਕਹਿੰਦੇ ਜੀ ਅਨਅਵੋਇਡਬਲ ਇਨਫਲੂਐਂਸ ਆਫ ਮਾਰਕੀਟ ਫੋਰਸਿਸ, ਇਹ ਕਰਦੇ ਆ। ਜਿਵੇਂ ਕਿ ਕਹਿੰਦੇ ਦੇਖੋ ਜੀ ਮਾਰਕੀਟ ਮਟੀਰੀਅਲ ਅਪ ਐਂਡ ਡਾਊਨ ਹੋ ਗਿਆ, ਸਪਲਾਈ ਚੇਨ ਚ ਉਹ ਹੋ ਗਿਆ ਜੀ, ਚੇਂਜ ਇਨ ਪ੍ਰੋਡਕਸ਼ਨ ਟੈਕਨੋਲੋਜੀ, ਕੋਸਟ ਆਫ ਲੇਬਰ, ਚੇਂਜਿਸ ਇਨ ਲੇਬਰ ਲੀਡਰਸ਼ਿਪ, ਬੈਡ ਪਬਲਿਸਿਟੀ, ਨਿਊ ਲਾਜ ਐਂਡ ਟਰੇਡ ਪੋਲਿਸੀ ਵਗੈਰਾ ਵਗੈਰਾ। ਹੁਣ ਬਹੁਤ ਸਾਰੇ ਜਿਹੜੇ ਇੰਸਪੈਕਟਰ ਜਦੋਂ ਸੈਲਿੰਗ ਦੇ ਮੂਡ ਦੇ ਵਿੱਚ ਆਉਂਦੇ ਆ, ਇਹਨਾਂ ਵੇਰੀਏਬਲਸ ਕਰਕੇ ਸਟਾਕ ਮਾਰਕੀਟ ਵਿੱਚ ਰੋਜ਼ ਸ਼ੋਰ ਸ਼ਰਾਬਾ ਹੁੰਦਾ ਕਿ ਆਹ ਕੰਪਨੀ ਥੱਲੇ ਚਲ ਗਈ, ਆ ਉੱਪਰ ਚਲ ਗਈ, ਇਹ ਵੋ, ਤੇ ਕਿਸੇ ਵੀ ਕੰਪਨੀ ਦੀ ਸਕਸੈਸ ਜਾਂ ਫੇਲੀਅਰ ਤੇ ਬੜਾ ਅਸਰ ਪੈਂਦਾ। ਉਹ ਕਹਿੰਦੇ ਹੁੰਦੇ ਨਾ ਕਿ ਜਦੋਂ ਇਹ ਕੰਪਨੀ ਡੁੱਬਣ ਲੱਗਦੀ ਹੈ, ਸਭ ਤੋਂ ਪਹਿਲਾਂ ਸ਼ਿਪ ਡੁੱਬਦਾ, ਚੂਹੇ ਭੱਜਦੇ ਆ, ਉਹੀ ਕੁਛ ਇੱਥੇ ਸਟਾਕ ਮਾਰਕੀਟ 'ਚ ਹੁੰਦਾ। ਇਹਦਾ ਅਸਰ ਸਿੱਧਾ ਹੀ ਵੈਲਿਊ ਤੇ ਪੈਂਦਾ, ਕਿਉਂਕਿ ਹਿਊਮਨ ਕਾਨਫੀਡੈਂਸ ਇਨ ਮਾਰਕੀਟ ਹੀ ਸਭ ਕੁਛ ਹੁੰਦਾ ਹੈ। ਜੇ ਇਨਵੈਸਟਰ ਨੂੰ ਲੱਗਦਾ ਕਿ ਸਾਡੇ ਤਾਂ ਸ਼ੇਅਰ ਲੱਗੇ ਡੁੱਬਣ, ਉਹ ਕਹਿੰਦੇ ਵੇਚੋ ਵੇਚੋ ਵੇਚੋ। ਜੇ ਉਹਨੂੰ ਲੱਗਦਾ ਵੀ ਕੰਪਨੀ ਵੱਧ ਰਹੀ ਹੈ, ਫਿਰ ਕਹਿੰਦਾ ਖਰੀਦੋ ਖਰੀਦੋ ਖਰੀਦੋ, ਚਾਹੇ ਉਹ ਇਕਨੋਮਿਕ ਬੂਮ ਹੋਵੇ ਜਾਂ ਫਾਈਨੈਂਸ਼ੀਅਲ ਕ੍ਰਾਈਸਿਸ, ਡਿਪਰੈਸ਼ਨ, ਜੋ ਵੀ ਹੋਇਆ। ਕਿਉਂਕਿ ਸਟਾਕ ਮਾਰਕੀਟ ਗਰੀਡ ਤੇ ਫੀਅਰ ਤੇ ਬੇਸਡ ਹੁੰਦੀ ਹੈ, ਲਾਲਚ। ਮੈਂ ਤਾਂ ਇਹਨੂੰ ਇੱਕ ਲੀਗਲਾਈਜ਼ ਕਸੀਨੋ ਕਹੂੰਗਾ, ਕਿਉਂਕਿ ਲੋਕੀ ਗੈਂਬਲ ਕਰਦੇ ਆ, ਮੁੜ ਕੇ ਉਹ ਝੁੱਗਾ ਵੀ ਉਹਨਾਂ ਦਾ ਚੌੜ ਹੋ ਜਾਂਦਾ। ਇਹੀ ਇਹਨਾਂ ਦਾ ਮਕਸਦ ਹੈ, ਗਰੀਡ ਐਂਡ ਫੀਅਰ। ਇਹੀ ਕੁਝ ਗਰੀਡ ਡਿਪਰੈਸ਼ਨ ਜਿਹੜਾ ਹੋਇਆ ਸੀਗਾ, ਉਹਦੇ ਵਿੱਚ ਵੀ ਇਹ ਸਾਰਾ ਕੁਛ ਸ਼ੁਰੂ ਹੋਇਆ 1929 ਉਹ ਜਦੋਂ ਸ਼ੁਰੂ ਹੋਇਆ। ਹਾਂਜੀ, ਉਹਦੀ ਆਪਾਂ ਗੱਲ ਕਰਦੇ ਵੀ ਉਹ ਕਿਵੇਂ ਸ਼ੁਰੂ ਹੋਇਆ।
ਸਾਲ ਸਾਹਿਬ, ਇਹਦੇ ਵਿੱਚ ਦੋ ਗੱਲਾਂ ਆ ਗਈਆਂ, ਹੁਣ ਜਿਹੜੇ ਮੈਂ ਕੈਚ ਵਰਡ ਸੁਣੇ ਆ ਤੁਹਾਡੇ, ਇੱਕ ਤਾਂ ਆ ਗਿਆ ਕਿ ਗਰੀਡ ਐਂਡ ਫੀਅਰ, ਇਹ ਦੋ ਹਿਊਮਨ ਇਮੋਸ਼ਨਲ ਫੈਕਟਰਸ ਨੇ ਜਿਹਦੇ ਨਾਲ ਆਪਾਂ ਕਿਸੇ ਨੂੰ ਉਕਸਾ ਸਕਦੇ ਹਾਂ ਤੇ ਉਹ ਤੋਂ ਮੰਨਦਾ ਹੈ ਕੋਈ ਕੰਮ ਕਰਾ ਸਕਦਾ ਜਾਂ ਡਰਾ ਕੇ ਕਰਾ ਲਈਦਾ ਜਾਂ ਕਿਸੇ ਨੂੰ ਲਾਲਚ ਦੇ ਲਈਦਾ। ਇੱਕ ਤਾਂ ਆਪਾਂ ਇਹ ਫੈਕਟਰ ਸਮਝਣਾ ਵੀ ਇਹ ਡਰਾਉਂਦੇ ਕਿਵੇਂ ਨੇ ਤੇ ਲਾਲਚ ਕਿਵੇਂ ਲੈਂਦੇ ਨੇ। ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਪਬਲਿਕ ਪਲੇਟਫਾਰਮ ਦੇ ਉੱਪਰ ਜਾਂ ਅਸੀਂ ਲਾਰਜ ਸਕੇਲ ਤੇ ਕੋਈ ਕੰਮ ਕਰਦੇ ਹਾਂ, ਉਹਦੇ ਵਿੱਚ ਜਦੋਂ ਕੋਈ ਦੋ ਧਿਰਾਂ ਇਨਵੋਲਵ ਹੁੰਦੀਆਂ ਤਾਂ ਕਿਤੇ ਨਾ ਕਿਤੇ ਰੈਫਰੀ ਦੀ ਲੋੜ ਮਹਿਸੂਸ ਹੁੰਦੀ ਹੈ ਕਿ ਬਈ ਇਹਨਾਂ ਨੂੰ ਸੰਚਾਲਨ ਕਰਨ ਲਈ, ਰੈਗੂਲੇਟ ਕਰਨ ਲਈ ਕੋਈ ਸਿਸਟਮ ਹੋਵੇ। ਹੁਣ ਫਰੀ ਮਾਰਕੀਟ ਵਿੱਚ ਤਾਂ ਰੈਗੂਲੇਸ਼ਨ ਸ਼ਬਦ ਬਰਦਾਸ਼ਤ ਨਹੀਂ ਕੀਤਾ ਜਾਂਦਾ, ਕੀ ਸਰਕਾਰੀ ਤੌਰ ਤੇ ਵੀ ਮਾੜਾ ਮੋਟਾ ਕੋਈ ਇਹਨਾਂ ਦਾ ਕੋਈ ਵਾਚ ਡੌਗ ਹੁੰਦਾ ਆ ਕਿ ਬਸ ਜੋ ਗੇਮ ਜਿਹਦੇ ਚਲਾਉਣੀ ਹੈ ਉਹੀ ਚਲਾ ਜਾਂਦਾ। ਵੈਸੇ ਚੱਲ ਤਾਂ ਗੇਮ ਹੀ ਰਹੀ ਹੈ, ਪਰ ਦਿਖਾਵਾ ਮਾਤਰ ਵੀ ਕੁਛ ਨਾ ਕੁਛ ਇਹਦੇ ਉੱਤੇ ਕੰਟਰੋਲ ਕਰਬ ਕਰਨ ਵਾਲਾ ਸਿਸਟਮ ਹੈ। ਸੋ ਦੋ ਪੜਾਵਾਂ ਦਾ ਸਵਾਲ ਆ, ਪਹਿਲਾਂ ਫੀਅਰ ਐਂਡ ਗਰੀਡ ਨੂੰ ਐਡਰੈਸ ਕਰ ਲੈਂਦੇ ਹਾਂ, ਫਿਰ ਆਪਾਂ ਇਹਦਾ ਅਗਲਾ ਨੁਕਤਾ ਦੇਖ ਲੈਂਦੇ ਹਾਂ ਕਿ ਰੈਗੂਲੇਸ਼ਨ ਦਾ ਕੀ ਪ੍ਰਬੰਧ ਹੈ।
ਹਾਂਜੀ, ਪਹਿਲਾਂ ਆਪਾਂ ਇਹ ਜਿਹੜਾ ਡਿਪਰੈਸ਼ਨ ਆਇਆ ਆਪਣੇ 1929 ਦੇ, ਉਹਦੀ ਗੱਲ ਕਰ ਲੈਂਦੇ ਹਾਂ ਕਿ ਇਹ ਸਟਾਕ ਮਾਰਕੀਟ ਨੂੰ ਕਿਵੇਂ ਮੈਨੀਪੂਲੇਟ ਕੀਤਾ, ਹੋਇਆ ਕਿਵੇਂ। ਹੁਣ ਜਦੋਂ ਵਰਲਡ ਵਾਰ 1 ਜਿਹੜੀ ਨਵੰਬਰ 11, 1918 ਨੂੰ ਖਤਮ ਹੋਈ, ਤਾਂ ਇਹ ਆਪਾਂ US ਦੀ ਗੱਲ ਕਰ ਰਹੇ ਹਾਂ ਅੱਜ, ਤੇ ਉਦੋਂ US ਦੀ ਇਕਾਨਮੀ ਬਹੁਤ ਤੇਜ਼ੀ ਨਾਲ ਗਰੋ ਹੋਣ ਲੱਗੀ ਵਰਲਡ ਵਾਰ ਪਹਿਲੀ ਤੋਂ ਬਾਅਦ 1918 ਵਿੱਚ, ਤੇ ਇਹਦੇ ਕਰਕੇ ਸਟਾਕ ਪ੍ਰਾਈਸਿਸ ਵੀ ਵਧਣ ਲੱਗ ਗਏ, ਕਿਉਂਕਿ ਇਕਾਨਮੀ ਸਟਾਕ ਮਾਰਕੀਟ ਤੇ ਬੇਸ ਹੋਣ ਲੱਗ ਗਈ। 1920 ਤੋਂ 1928 8 ਸਾਲ ਜਿਹੜਾ ਸੀਗਾ, ਇਹਨੂੰ ਰੋਰਿੰਗ 20s ਵੀ ਕਿਹਾ ਜਾਂਦਾ ਹੈ US ਦੇ ਵਿੱਚ। ਜਿਹਨਾਂ ਕੋਲ ਉਦੋਂ ਸਟਾਕ ਸੀਗੇ ਉਹਨਾਂ ਨੂੰ ਬਹੁਤ ਵਧੀਆ ਰਿਟਰਨ ਮਿਲਣ ਲੱਗ ਗਿਆ, ਕਿਉਂਕਿ ਸਟਾਕ ਮਾਰਕੀਟ ਤਾਂ ਫਿਰ ਬੁੱਲ ਮਾਰਕੀਟ ਵੱਲ ਨੂੰ ਤੁਰ ਗਈ ਨਾ 8 ਸਾਲ ਦੇ ਵਿੱਚ। ਇਸ ਇਕਨੋਮਿਕ ਬੂਮ ਕਰਕੇ US ਦੀਆਂ ਕੰਪਨੀਆਂ ਨੇ ਮਾਸ ਪ੍ਰੋਡਕਸ਼ਨ ਦੇ ਫਾਰਮੂਲੇ ਕੰਮ ਕਰਨਾ ਸ਼ੁਰੂ ਕਰਤਾ, ਵੱਡੇ ਵੱਡੇ ਮੈਨੂਫੈਕਚਰ ਪਲਾਂਟ ਧੜਾ ਧੜ ਬਣਨੇ ਸ਼ੁਰੂ ਹੋ ਗਏ। ਹੁਣ ਉਸ 1920 ਤੋਂ 28 ਤੱਕ ਟੈਕਨੋਲੋਜੀ ਜਿਹੜੀ ਸੀਗੀ ਉਹਨਾਂ ਦੇ ਵਿੱਚ ਹੋਣ ਵਾਲੀ ਤਾਂ ਨਹੀਂ ਸੀ ਉਦੋਂ, ਫਰਿੱਜ ਸੀਗੇ ਬਣਨੇ ਸ਼ੁਰੂ ਹੋ ਗਈਆਂ, ਵਾਸ਼ਿੰਗ ਮਸ਼ੀਨ ਤੇ ਰੇਡੀਓ, ਰੇਡੀਓ ਵੀ ਉਦੋਂ 1922 ਦੇ ਵਿੱਚ ਆਇਆ ਤੇ ਇਹ ਲਾਰਜ ਸਕੇਲ ਤੇ ਇਹ ਸਾਰਾ ਕੁਝ ਸ਼ੁਰੂ ਹੋ ਗਿਆ ਕਿਉਂਕਿ ਇਹਨਾਂ ਨੇ ਕਿਹਾ ਵੀ ਇਹਨਾਂ ਚੀਜ਼ਾਂ ਦੀ ਇੰਨੀ ਵੱਧ ਗਈ ਕਿ ਇਹਨਾਂ ਚੀਜ਼ਾਂ ਦੀ ਸੇਲ ਐਵਰੀ ਦੋ ਸਾਲ ਬਾਅਦ ਦੁੱਗਣੀ ਹੋਣ ਲੱਗ ਗਈ। ਹੁਣ ਆਪਾਂ ਵਿਲ ਬੀ ਗੋਇੰਗ ਵਿਦ ਦਿਸ, ਹੁਣ ਵੀ ਇਹੀ ਕੁਛ ਹੋ ਰਿਹਾ। ਜਦੋਂ ਤੁਸੀਂ ਦੇਖੋ ਨਾ ਕਿ ਇਨਫਲੇਸ਼ਨ ਇੰਨਾ ਵੱਧ ਰਿਹਾ ਫਟਾਫਟ, ਇਹਦਾ ਰਿਐਕਸ਼ਨ ਵੀ ਹੋਣਾ, ਤੇ ਉਦੋਂ ਵੀ ਇਹੀ ਕੁਛ ਹੋਇਆ, ਇਹਨਾਂ ਦੀ ਸੇਲ ਦੋ ਸਾਲ ਬਾਅਦ ਦੁੱਗਣੀ ਹੋਣ ਲੱਗ ਗਈ, ਇਸ ਫਰਿੱਜ ਵਾਸ਼ਿੰਗ ਮਸ਼ੀਨ ਜੋ ਵੀ ਇਹਨਾਂ ਨੇ ਮੈਨੂਫੈਕਚਰ ਕੀਤਾ। ਬਸ ਫਿਰ ਕੀ ਸੀ ਜੀ, ਇਹਨਾਂ ਕੰਪਨੀਆਂ ਦੇ ਸ਼ੇਅਰ ਵੀ ਉਸ ਸਪੀਡ ਨਾਲ ਵਧਣ ਲੱਗ ਗਏ। ਇਹਨਾਂ ਕੰਪਨੀਆਂ ਨੇ ਇੰਨਾ ਪ੍ਰੋਪੋਗੰਡਾ ਕਰਿਆ ਕਿ ਜਿਵੇਂ ਕਿ ਹਾਈ ਪ੍ਰਾਈਸਿਸ ਤੇ ਮਾਸ ਪ੍ਰੋਡਕਸ਼ਨ ਦਾ ਸਿਲਸਿਲਾ ਕਦੇ ਵੀ ਖਤਮ ਨਹੀਂ ਹੋਏਗਾ, ਜਿਵੇਂ ਹੁਣ ਕਰ ਰਹੇ ਸੀਗੇ ਪਿੱਛੇ 2022 ਦੇ ਵਿੱਚ। ਬਸ ਫਿਰ ਕੀ ਸੀ ਜੀ, ਮੇਰੇ ਵਰਗੇ ਮੂਰਖ ਜਿਹਨਾਂ ਨੂੰ ਸਟਾਕ ਮਾਰਕੀਟ ਦਾ ਉੜਾ ਅੜਾ ਵੀ ਪਤਾ ਨਹੀਂ ਸੀ, ਉਹ ਲੋਕ ਵੀ ਧੜਾਧੜ ਇਹਨਾਂ ਕੰਪਨੀਆਂ ਦੇ ਸ਼ੇਅਰ ਖਰੀਦਣ ਲੱਗ ਗਏ। ਉਹ ਕਹਿੰਦੇ ਹੁੰਦੇ ਨਾ ਪੰਜਾਬੀ, ਜੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਹਾਂ ਇਕੱਲੀ। ਇਹਨਾਂ ਲੋਕਾਂ ਨੇ ਆਪਣਾ ਸਾਰਾ ਪੈਸਾ ਸਟਾਕ ਮਾਰਕੀਟ ਵਿੱਚ ਲਾਉਣਾ ਸ਼ੁਰੂ ਕਰਤਾ। ਬਹੁਤਿਆਂ ਲੋਕਾਂ ਨੇ ਤਾਂ ਅੱਡੀਆਂ ਚੱਕ ਕੇ ਫਾਹ ਲਿਆ, ਆਪਣਾ ਸਾਰਾ ਕੁਛ ਦੇਸ਼ ਚ ਵੱਟ ਕੇ ਬੈਂਕ ਤੋਂ ਲੋਨ ਵੀ ਲੈ ਲਿਆ ਸਟਾਕ ਮਾਰਕੀਟ ਇਨਵੈਸਟ ਕਰਨ। ਉਹ ਬੇਵਕੂਫਾਂ ਨੂੰ ਜਿਹਨਾਂ ਨੂੰ ਪਤਾ ਹੀ ਨਹੀਂ ਸਟਾਕ ਮਾਰਕੀਟ ਕੰਮ ਕਿਵੇਂ ਕਰਦੇ ਆ। ਤੇ 1928 ਦੇ ਐਂਡ ਵਿੱਚ ਸਟਾਕ ਮਾਰਕੀਟ ਆਊਟ ਆਫ ਕੰਟਰੋਲ ਹੋ ਗਈ, ਸਟਾਕ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗ ਗਈਆਂ ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਹਾਂ। ਇਹਦੇ ਨਾਲ ਉਹਨਾਂ ਕੰਪਨੀਆਂ ਦੀ ਵੈਲਿਊ ਕਈ ਗੁਣਾ ਵੱਧ ਚੁੱਕੀ ਸੀ। ਕਹਿੰਦੇ ਹੁੰਦੇ ਨਾ ਕਿ ਜਿੰਨਾ ਤੁਸੀਂ ਉੱਚਾ ਉਡੋਗੇ ਉਨੀ ਸਪੀਡ ਨਾਲ ਧਰਮ ਥੱਲੇ ਵੀ ਗਿਰੋਗੇ। 1929 ਦੇ ਸ਼ੁਰੂ ਵਿੱਚ ਕੰਪਨੀ ਦੀ ਗਰੋਥ ਘਟਣੀ ਸ਼ੁਰੂ ਹੋ ਗਈ ਕਿਉਂਕਿ ਇੰਨੀ ਸਪੀਡ ਨਾਲ ਵਧੀ ਤਾਂ ਫਿਰ ਉਹ ਘਟਣੀ ਤਾਂ ਹੋਣੀ ਹੈ ਨਾ। ਉਹਦੇ ਨਾਲ ਕੀ ਹੋਇਆ ਕਿ ਮਾਸਿਸ ਲੇ ਆਫ ਸ਼ੁਰੂ ਹੋ ਗਈਆਂ ਕੰਪਨੀਆਂ ਦੇ, ਜਿਹੜੇ ਤਾਂ ਬਚ ਗਏ ਉਹਨਾਂ ਦੀ ਤਨਖਾਹ ਤੇ ਕੰਪਨੀਆਂ ਨੇ ਕੱਟ ਲਾਉਣੇ ਸ਼ੁਰੂ ਕਰਤੇ। ਉੱਧਰ ਕਹਿੰਦੇ ਹੁੰਦੇ ਕਿ ਕਰੇਲਾ ਦੂਜਾ ਨਿੰਮ ਤੇ ਚੜਿਆ ਤੇ ਯੂਨਾਈਟਿਡ ਸਟੇਟ ਦੇ ਵਿੱਚ ਐਗਰੀਕਲਚਰ ਦਾ ਹਾਲ ਬੁਰਾ ਹੋ ਗਿਆ। ਕਈ ਸਟੇਟਾਂ ਦੇ ਵਿੱਚ ਡਰਾਊਟ ਜਿਹਨੂੰ ਆਪਾਂ ਸੋਕਾ ਕਹਿੰਦੇ ਉਹ ਪੈ ਗਿਆ, ਐਗਰੀਕਲਚਰ ਦਾ ਵੀ ਬੁਰਾ ਹਾਲ ਸ਼ੁਰੂ ਹੋ ਗਿਆ। ਬਸ ਜੀ ਇਕਨੋਮਿਕ ਸਲੋ ਡਾਊਨ ਦੇ ਸੰਖ ਵੱਜਣੇ ਸ਼ੁਰੂ ਹੋ ਗਏ। ਜਿਵੇਂ ਆਪਣਾ ਪਹਿਲਾਂ ਗੱਲ ਕਰ ਚੁੱਕੇ ਕਿ ਮੂਰਖਾਂ ਦੀ ਇਸ ਦੁਨੀਆਂ ਵਿੱਚ ਕਦੇ ਵੀ ਕਮੀ ਨਹੀਂ ਰਹੀ। ਉਧਰ ਇਕਨੋਮਿਕ ਕ੍ਰਾਈਸਿਸ ਦਾ ਵਿਗਲ ਵੱਜ ਰਿਹਾ, ਇੱਧਰ ਇਹ ਲਾਲਚੀ ਮੂਰਖਾਂ ਨੇ ਸਟਾਕ ਮਾਰਕੀਟ ਵਿੱਚ ਆਪਣਾ ਪੈਸਾ ਲਾਉਣਾ ਜਾਰੀ ਰੱਖਿਆ ਜਿਵੇਂ ਹੁਣ ਵੀ ਚੱਲ ਰਿਹਾ। ਇਹਦੇ ਨਾਲ ਸਟਾਕ ਮਾਰਕੀਟ ਬਬਲ ਕ੍ਰੀਏਟ ਹੋ ਗਿਆ, ਜਿਵੇਂ ਆਪਾਂ ਹਾਊਸਿੰਗ ਬਬਲ ਨਹੀਂ ਕਹਿੰਦੇ, ਕ੍ਰੀਏਟ ਹੋ ਗਿਆ। ਤੇ ਜਦੋਂ ਇਹ ਕ੍ਰੀਏਟ ਹੋ ਗਿਆ, ਅਗਸਤ 1929 ਤੱਕ ਇਹ ਬਬਲ ਫਟਣ ਦੇ ਲਾਗੇ ਪਹੁੰਚ ਗਿਆ। ਇਨਸਾਈਡਰ ਨੂੰ ਪਤਾ ਲੱਗ ਗਿਆ ਕਿ ਇਹ ਬਬਲ ਜਿਹੜਾ ਕਿਸੇ ਵੇਲੇ ਵੀ ਫਟ ਸਕਦਾ, ਇਹਨਾਂ ਦਾ ਆਪਣੇ ਸ਼ੇਅਰ ਵੇਚ ਕੇ। ਪਰ ਇਹ ਜਿਹੜੇ ਮੇਰੇ ਵਰਗੇ ਸੀਗੇ ਇਨਵੈਸਟਰ, ਉਹਨਾਂ ਨੂੰ ਕੋਈ ਪਤਾ ਨਹੀਂ, ਉਹਨਾਂ ਦੇ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਬਈ ਇਹ ਬਾਹਰ ਹੋ ਕੀ ਰਿਹਾ, ਅਸੀਂ ਕੀ ਕਰ ਰਹੇ ਹਾਂ। ਲਓ ਜੀ ਫਿਰ ਕੀ ਹੋਇਆ ਜੀ, ਅਗਲੇ 2 ਮਹੀਨੇ 24 ਅਕਤੂਬਰ ਆ ਗਈ ਜੀ, ਜਿਹਦੇ ਵਿੱਚ ਇਹ ਗੁਬਾਰਾ ਜਿਹੜਾ ਸੀਗਾ ਬਲੂਨ ਜਿਹੜਾ ਕਿ ਆਰਟੀਫਿਸ਼ਲ ਕ੍ਰੀਏਟ ਕਰਿਆ ਗਿਆ ਸੀ, ਇਹ ਚਹਿਲ ਜੁਲ ਸ਼ੁਰੂ ਹੋਣ ਲੱਗ ਗਈ ਕਿ ਇਹ ਕਦੇ ਵੀ ਫਟ ਸਕਦਾ। 5 ਦਿਨਾਂ ਬਾਅਦ 28 ਅਕਤੂਬਰ 1929 ਵਿੱਚ ਇਹ ਬਬਲ ਫਟ ਗਿਆ। ਇਸ ਦਿਨ ਦਾ ਇਹਨਾਂ ਨੇ ਨਾਂ ਧਰਤਾ ਜੀ ਬਲੈਕ ਥਰਸਡੇ। ਮਿਲੀਅਨਸ ਲੋਕੀ ਜਿਹੜੇ ਸੀਗੇ ਉਸ ਵੇਲੇ ਸਾਰਾ ਕੁਛ ਗੁਆ ਬੈਠੇ, ਕੰਪਨੀਆਂ ਦੇ ਸ਼ੇਅਰ ਦੀ ਹਾਲਾਤ ਦੇਖਣ ਵਾਲੀ ਸੀਗੀ। ਉਦੋਂ US ਦੇ ਵਿੱਚ ਜਨਰਲ ਮੋਟਰ ਦੇ ਸ਼ੇਅਰ ਦੀ ਪ੍ਰਾਈਸ $90 ਸੀਗੀ ਤੇ ਅਗਲੇ 3 ਸਾਲਾਂ ਵਿੱਚ 1932 ਤੱਕ 90 ਤੋਂ 10 ਤੇ ਆ ਗਈ। ਇਹ ਹਾਲ US ਸਟੀਲ ਦੇ ਸ਼ੇਅਰਾਂ ਦੀ ਪ੍ਰਾਈਸ, ਜਿਹਦੀ ਕਿ ਉਸ ਵੇਲੇ ਇੱਕ ਸ਼ੇਅਰ ਦੀ ਪ੍ਰਾਈਸ $250 ਤੋਂ 25 ਤੇ ਆ ਗਈ। ਸਾਰੀਆਂ ਕੰਪਨੀਆਂ ਦੇ ਸ਼ੇਅਰ 90% ਤੱਕ ਗਿਰ ਚੁੱਕੇ ਤੇ ਜਿਹੜੇ ਲੋਕ ਬਿਨਾਂ ਸੋਚੇ ਸਮਝੇ ਧੜਾਧੜ ਸ਼ੇਅਰ ਪਹਿਲਾਂ ਖਰੀਦ ਰਹੇ ਸੀਗੇ ਬੰਦ ਕਰਤੇ। ਇਹਦੇ ਨਾਲ ਬਿਜ਼ਨਸ ਨੂੰ ਇਨਵੈਸਟਮੈਂਟ ਮਿਲਣਾ ਬੰਦ ਹੋ ਗਿਆ। ਇਹ ਤਾਂ ਸਾਰਾ ਕੁਛ ਇੰਟਰਰਿਲੇਟਡ ਹੁੰਦਾ, ਕੋਰਿਲੇਟਡ ਨੇ। ਨਤੀਜਾ ਸਟਾਕ ਮਾਰਕੀਟ ਕਰੈਸ਼ ਹੋ ਗਈ। ਲੋਕਾਂ ਕੋਲ ਚੀਜ਼ਾਂ ਖਰੀਦਣ ਵਾਸਤੇ ਵੀ ਪੈਸੇ ਨਹੀਂ ਸੀਗੇ, ਉਹਨਾਂ ਨੇ ਚੀਜ਼ਾਂ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਆਏ ਤੁਸੀਂ ਚੀਜ਼ ਕਾਹਦੇ ਨਾਲ ਖਰੀਦੋਗੇ, ਉਹਨਾਂ ਨੇ ਜਦੋਂ ਬੰਦ ਕਰਤੀਆਂ ਉਹਦਾ ਸਿੱਧਾ ਅਸਰ ਕੰਪਨੀ ਦੀ ਪ੍ਰੋਡਕਸ਼ਨ ਤੇ ਪਿਆ। ਹੁਣ ਜਦੋਂ ਕੋਈ ਗਾਹਕ ਨਹੀਂ ਤਾਂ ਕੰਪਨੀ ਨੇ ਆਪਣੇ ਪਲੈਂਟ ਜਿਹੜੇ ਸੀ ਉਹ ਬੰਦ ਕਰਨੇ ਸ਼ੁਰੂ ਕਰਤੇ। 2 ਸਾਲਾਂ ਵਿੱਚ ਪ੍ਰੋਡਕਸ਼ਨ 50% ਤੋਂ ਵੀ ਘੱਟ ਕੇ ਥੱਲੇ ਆ ਗਿਆ। ਇਹਦੇ ਨਾਲ ਇੰਨੀ ਬੇਰੁਜ਼ਗਾਰੀ ਵੀ 19 ਸਪੀਡ ਨਾਲ ਵਧਣ ਲੱਗੀ। ਬੇਰੁਜ਼ਗਾਰੀ ਕਾਰਨ ਕਰਕੇ ਲੋਕਾਂ ਦੀ ਜਿਹੜੀ ਥੋੜੀ ਬਹੁਤ ਸੇਵਿੰਗ ਹੁੰਦੀ ਸਾਰਿਆਂ ਦੇ ਕੋਲ, ਉਹ ਬੈਂਕਾਂ 'ਚ ਪਈ ਹੁੰਦੀ ਹੈ, ਉਹਨਾਂ ਨੇ ਜੀ ਬੈਂਕਾਂ 'ਚ ਜਾ ਕੇ ਘਟਾਉਣੀ ਸ਼ੁਰੂ ਕਰਤੀ। ਹੁਣ ਉਹ ਗੱਲ ਤਾਂ ਉੱਥੇ ਫੇਰਿਆ ਗਿਆ ਸੀ, ਡੁੱਬੀ ਥਾਂ 'ਚ ਸਾਹ ਨਾ ਆਇਆ। ਹੁਣ ਤੁਸੀਂ ਦੇਖੋ ਵੀ ਜੇ ਸਾਰੇ ਲੋਕ ਬੈਂਕਾਂ 'ਚ ਜਮ੍ਹਾਂ ਕਰਾਉਣ ਦੀ ਬਜਾਏ ਕਢਾਉਣੇ ਸ਼ੁਰੂ ਕਰ ਦੇਣ, ਫਿਰ ਕੀ ਹੋਊਗਾ? ਉੱਧਰ ਬੈਂਕਾਂ ਦਾ ਬੁਰਾ ਹਾਲ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਕੋਲ ਇੰਨਾ ਕੈਸ਼ ਨਹੀਂ ਸੀਗਾ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਬੈਂਕਾਂ ਵੀ ਝੱਗਾ ਚੱਕਣ ਦੀ ਤਿਆਰੀ ਕਰ ਰਹੀਆਂ ਨੇ, ਤਾਂ ਬੈਂਕਸ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ, ਜਿਵੇਂ ਤੁਸੀਂ ਮੋਦੀ ਦੇ ਵੇਲੇ ਹੋਇਆ, ਡੀਮੋਨੀਟਾਈਜੇਸ਼ਨ ਦੇ ਵੇਲੇ ਵੱਡੀਆਂ ਵੱਡੀਆਂ ਜਦੋਂ ਲਾਈਨਾਂ ਸ਼ੁਰੂ ਹੋ ਗਈਆਂ ਪੈਸਾ ਕਢਾਉਣ ਵਾਲਿਆਂ ਦੀ, ਜਮ੍ਹਾਂ ਕਰਾਉਣ ਵਾਲਾ ਕੋਈ ਨਹੀਂ, ਕਿਉਂਕਿ ਪਹਿਲਾਂ ਬੈਂਕ ਵੀ ਤਾਂ ਪ੍ਰੋਫਿਟ ਕਮਾਉਣ ਦੇ ਚੱਕਰ ਵਿੱਚ ਲੋਕਾਂ ਨੂੰ ਲੋਨ ਦੇ ਚੁੱਕੇ ਸੀਗੇ। ਲੋਕਾਂ ਨੇ ਲੋਨ ਦੀਆਂ ਕਿਸ਼ਤਾਂ ਭਰਨੀਆਂ ਬੰਦ ਕਰਤੀਆਂ ਕਿਉਂਕਿ ਪੈਸੇ ਨਹੀਂ ਹੈਗੇ, ਕੋਈ ਨੌਕਰੀਆਂ ਨਹੀਂ ਸੀਗੀਆਂ ਲੋਕਾਂ ਦੇ ਕੋਲ, ਤੇ ਬੈਂਕ ਤਾਂ ਹੀ ਸਰਵਾਈਵ ਕਰਦੀਆਂ ਨੇ ਜੇ ਲੋਕ ਬੈਂਕ ਵਿੱਚ ਪੈਸਾ ਜਮ੍ਹਾਂ ਕਰਾਉਣ, ਬਾਅਦ ਵਿੱਚ ਉਹੀ ਪੈਸਾ ਬੈਂਕ ਲੋਕਾਂ ਨੂੰ ਲੋਨ ਦੇ ਕੇ ਪ੍ਰੋਫਿਟ ਕਮਾਉਂਦੀਆਂ ਨੇ। ਹੁਣ ਹੋ ਗਿਆ ਜੀ ਪੁੱਠਾ ਗੇੜਾ ਸ਼ੁਰੂ, ਬੈਂਕ ਦਾ ਵੀ ਕੰਪਨੀਆਂ ਵਾਲਾ ਹਾਲ ਸ਼ੁਰੂ ਹੋ ਗਿਆ। ਬੈਂਕ ਯੂਨਾਈਟਿਡ ਸਟੇਟ ਦੇ ਵਿੱਚ ਫੇਲ ਹੋਣੀਆਂ ਸ਼ੁਰੂ ਹੋ ਗਈਆਂ। 1933 ਤੱਕ US ਦੀਆਂ 8000 ਬੈਂਕ ਫੇਲ ਹੋ ਗਈਆਂ। ਦੇਖ ਲਓ 1933 ਤੇ ਹੁਣ ਹਜੇ 23 ਚੱਲਦਾ, 90 ਸਾਲ ਪਹਿਲਾਂ 8000 ਬੈਂਕਾਂ ਫੇਲ ਹੋ ਗਈਆਂ। ਲਓ ਜੀ ਮਨੀ ਸਪਲਾਈ ਤੇ ਬ੍ਰੇਕ ਲੱਗ ਗਈ। ਜਦੋਂ ਇਹ ਗੱਲ ਆਮ ਹੋ ਗਈ ਤਾਂ ਲੋਕਾਂ ਦਾ ਬੈਂਕਾਂ ਤੋਂ ਭਰੋਸਾ ਉੱਠ ਗਿਆ, ਲੋਕ ਆਪਣਾ ਪੈਸਾ ਘਰਾਂ 'ਚ ਰੱਖਣ ਲੱਗ ਗਏ। ਦੇਖੋ ਕਿੱਧਰ ਦੀ ਗੱਲ ਕਿੱਧਰ ਨੂੰ ਤੁਰ ਪਈ। ਜਦੋਂ ਲੋਕ ਆਪਣਾ ਪੈਸਾ ਘਰਾਂ 'ਚ ਰੱਖਣ ਲੱਗ ਗਏ, ਉੱਧਰ ਪ੍ਰੈਜੀਡੈਂਟ ਸੀਗਾ ਯੂਨਾਈਟਿਡ ਸਟੇਟ ਦੇ ਵਿੱਚ ਹੀਬਰਟ ਹੂਵਰ, ਤੇ ਉਹਦਾ ਜਿਹੜਾ ਸਲਾਹਕਾਰ ਟੋਲਾ ਸੀ ਉਹ ਇਹੀ ਸੋਚ ਕੇ ਤਮਾਸ਼ਾ ਦੇਖ ਰਹੇ ਕਿ ਦੇਖੋ ਜੀ ਇਹਦੇ ਨਾਲ ਤਾਂ ਵਰਕਰ ਦੀ ਤਨਖਾਹ ਘੱਟ ਜਾਊਗੀ, ਇਹ ਬਹੁਤ ਵਧੀਆ ਗੱਲ ਹੈ। ਉਹਨਾਂ ਨੇ ਇੱਕੋ ਫੈਕਟਰ ਦੇਖਿਆ, ਵਰਕਰ ਦੀ ਤਨਖਾਹ ਘੱਟਣੀ ਚਾਹੀਦੀ ਹੈ, ਇਹਦੇ ਕਰਕੇ ਇਹ ਰਿਸੈਸ਼ਨ ਲੈ ਕੇ ਆਉਂਦੇ ਨੇ। ਲਓ ਜੀ ਹੁਣ ਇਸ ਕਮਲੇ ਟੋਲੇ ਨੇ ਇਹ ਨਹੀਂ ਸੋਚਿਆ ਬਈ ਜੇ ਲੋਕਾਂ ਦੀ ਤਨਖਾਹ ਘਟੇਗੀ ਜਾਂ ਉਹਨਾਂ ਦੇ ਕੋਲ ਕੋਈ ਨੌਕਰੀ ਨਹੀਂ ਹੋਏਗੀ ਤਾਂ ਉਹ ਚੀਜ਼ਾਂ ਕਾਹਦੇ ਨਾਲ ਖਰੀਦਣਗੇ। ਉੱਧਰ ਇਹਨਾਂ ਨੇ ਚੀਜ਼ਾਂ ਦੀਆਂ ਕੀਮਤਾਂ ਘੱਟ ਕਰਨ ਵਾਸਤੇ ਕੋਈ ਸਟੈਪ ਨਹੀਂ ਚੁੱਕਿਆ ਜਿਵੇਂ ਹੁਣ ਹੋ ਰਿਹਾ। ਇੰਨੀ ਗਰੀਬੀ ਫੈਲ ਚੁੱਕੀ ਸੀ, ਲੋਕ ਭੁੱਖੇ ਮਰਨ ਲੱਗੇ, ਬਾਹਰ ਸੂਪ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ, ਫੂਡ ਖਰੀਦਣ ਜੋਗੇ ਵੀ ਲੋਕਾਂ ਕੋਲ ਪੈਸੇ ਨਹੀਂ ਸੀ। ਬਹੁਤਿਆਂ ਨੇ ਤਾਂ ਸਰਵਾਈਵਲ ਵਾਸਤੇ ਆਪਣੇ ਘਰ ਵੀ ਵੇਚਣੇ ਸ਼ੁਰੂ ਕਰਤੇ। ਵੇਚਣੇ ਕੀ ਕੌਡੀਆਂ ਦੇ ਪਾ ਛੱਡਤੇ, ਉਹੀ ਮਰਦੀ ਨੂੰ ਅੱਗ ਚੱਬਣਾ ਪੈ ਗਿਆ। ਲੋਕਾਂ ਨੇ US ਮੇਡ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਬੰਦ ਕਰਤੀਆਂ। ਦੇਖੋ ਕਿੱਦਾਂ ਟ੍ਰਿਕਲ ਇਫੈਕਟ ਹੁੰਦਾ ਇਕਾਨਮੀ ਦੇ ਵਿੱਚ, ਜਦੋਂ ਉਹਨਾਂ ਨੇ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਬੰਦ ਕਰਤੀਆਂ, ਤੇ ਉਹਨਾਂ ਨੇ ਜਿਹੜਾ ਬਾਹਰੋਂ ਮਾਲ ਆਉਂਦਾ ਸੀ ਦੂਸਰਿਆਂ ਮੁਲਕਾਂ ਦੇ ਵਿੱਚ US ਦੇ ਵਿੱਚ ਟ੍ਰੇਡ ਦੇ ਥਰੂ, ਉਹ ਖਰੀਦਣਾ ਸ਼ੁਰੂ ਕਰਤਾ। ਉੱਧਰ ਦੇਖੋ ਤੁਸੀਂ ਇਹ ਅਕਲ ਦੇ ਅੰਨੇ ਪ੍ਰੈਜੀਡੈਂਟ ਹੂਵਰ ਨੇ ਇਸ ਬਾਹਰਲੇ ਮੁਲਕ ਤੋਂ ਆਉਣ ਵਾਲੇ ਸਮਾਨ ਨੂੰ ਰੋਕਣ ਵਾਸਤੇ ਇੱਕ ਸਮੂਥ ਹੌਲੀ ਟੈਰਿਫ ਐਕਟ ਪਾਸ ਕਰਤਾ। ਇਹਦੇ ਨਾਲ US ਦੇ ਸਮਾਨ ਤੇ ਬਾਹਰੋਂ ਆਉਣ ਵਾਲੇ ਜਿਹੜਾ ਸਮਾਨ ਸੀ ਉਹ ਤੇ ਟੈਰਿਫ ਲਾਉਣੀ ਸ਼ੁਰੂ ਕਰਤੀ, ਉਹ ਕੀ ਬਰਾਬਰ ਹੋ ਗਈ, ਹੋਣੀ ਸੀ ਜਦੋਂ ਤੁਸੀਂ ਟੈਰਿਫ ਲਾ ਦਿੰਦੇ। ਸੋਰੀ, ਇਸ ਪਾਲਿਸੀ ਨੇ ਲੋਕਾਂ ਦੇ ਜ਼ਖਮਾਂ ਤੇ ਹੋਰ ਲੂਣ ਛਿੜਕਦਾ, ਕਿਉਂਕਿ ਮਜਬੂਰਨ ਲੋਕਾਂ ਨੂੰ US ਪ੍ਰੋਡਕਟ ਜਿਹੜਾ ਖਰੀਦਣਾ ਪਿਆ। ਇਹਨੇ ਇਹ ਨਹੀਂ ਸੋਚਿਆ ਕਿ ਇਹਦਾ ਰਿਐਕਸ਼ਨ ਕੀ ਹੋਊਗਾ। ਉਹ ਕਹਿੰਦੇ ਹੁੰਦੇ ਨਾ ਨੱਠਦੇ ਨੂੰ ਬਾਹਰ ਇੱਕੋ ਜਿਹਾ। ਉੱਧਰ ਉਹ ਮੁਲਕ ਜਿਹੜੇ ਆਪਣਾ ਮਾਲ US ਨੂੰ ਭੇਜਦੇ ਸੀਗੇ, ਉਹਨਾਂ ਨੇ ਇਕੱਠੇ ਹੋ ਕੇ US ਦਾ ਮਾਲ ਜਿਹੜਾ ਉਹਨਾਂ ਦੇ ਮੁਲਕਾਂ ਵਿੱਚ ਆਉਂਦਾ ਸੀ ਉਹਨਾਂ ਨੇ ਇਕੱਠੇ ਹੋ ਗਏ, ਉੱਥੇ ਉਹਨਾਂ ਨੇ ਟੈਰਿਫ ਲਾਤੀ। ਨਤੀਜਾ US ਇੰਪੋਰਟ 7 ਬਿਲੀਅਨ ਤੋਂ ਉਹਨਾਂ ਦਿਨਾਂ ਦੇ ਵਿੱਚ 2.5 ਬਿਲੀਅਨ ਤੇ ਆ ਗਿਆ ਥੱਲੇ। ਜਦੋਂ ਇੰਟਰਨੈਸ਼ਨਲ ਟ੍ਰੇਡ ਘੱਟ ਗਿਆ ਤਾਂ ਇਹਦੇ ਨਾਲ ਇਕੋਨਮੀ ਕੰਡੀਸ਼ਨ ਹੋਰ ਖਰਾਬ ਹੋ ਗਏ। 1933 ਵਿੱਚ ਇਸ ਮੂਰਖ ਪ੍ਰੈਜੀਡੈਂਟ ਦਾ ਬੋਰੀਆ ਵਿਸਤਰਾ ਲੋਕਾਂ ਨੇ ਗੋਲ ਕਰਕੇ ਫਰੈਂਕਲਿਨ ਰੂਜ਼ਵੈਲਟ ਨੂੰ ਪ੍ਰੈਜੀਡੈਂਟ ਬਣਾਤਾ। ਫਿਰ ਇਸ ਬੰਦੇ ਨੇ ਦੇਖਿਆ ਵੀ ਆਪਾਂ ਨੂੰ ਹੁਣ ਥੋੜਾ ਕੁਛ ਕਰਨਾ ਪੈਣਾ। ਇਹਨੇ ਆਪਣੇ ਪਹਿਲੇ 100 ਜਿਹੜੇ ਦਿਨ ਹੁੰਦੇ ਇਹਨਾਂ ਦੇ, ਕੋਈ ਵੀ ਜਦੋਂ ਪ੍ਰੈਜੀਡੈਂਟ ਯੂਨਾਈਟਿਡ ਸਟੇਟ ਦੇ ਵਿੱਚ ਹੁੰਦਾ ਉਹ ਪਹਿਲੇ 100 ਡੇ ਦੀ ਆਪਣੀ ਗੱਲ ਕਰਦਾ ਜੀ ਮੈਂ 100 ਡੇ ਦੇ ਵਿੱਚ ਆਹ ਕਰੂੰਗਾ ਜੋ ਵੀ ਹੋ ਰਿਹਾ। ਇਹਨੇ ਕਈ ਇਨੀਸ਼ੀਏਟਿਵ ਲਏ ਤੇ ਇਹ ਬੰਦੇ ਨੇ 42 ਨਵੀਆਂ ਏਜੰਸੀਆਂ ਬਣਾਈਆਂ। ਉਹਨਾਂ ਵਿੱਚੋਂ ਇੱਕ ਸੀਗੀ ਜਿਹੜੀ ਤੁਹਾਡਾ ਪਹਿਲਾ ਸਵਾਲ ਸੀਗਾ ਕਿ ਇਹਨੂੰ ਰੈਗੂਲੇਟ ਕਿਵੇਂ ਕਰਨਾ। ਉਹਨੇ ਇੱਕ ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਬਣਾਈ। ਇਸ ਕਾਰਪੋਰੇਸ਼ਨ ਨੇ ਲੋਕਾਂ ਨੂੰ ਬੈਂਕ ਵਿੱਚ ਦੁਬਾਰਾ ਪੈਸਾ ਜਮ੍ਹਾਂ ਕਰਾਉਣ ਵਾਸਤੇ ਗਾਰੰਟੀ ਦੇਣੀ ਸ਼ੁਰੂ ਕਰਤੀ ਕਿ ਜਾਓ ਲੋਕੋ ਤੁਸੀਂ ਪੈਸਾ ਜਮ੍ਹਾਂ ਕਰਾਓ, ਬੈਂਕ ਫੇਲ ਵੀ ਹੋ ਜਾਂਦੀ ਤਾਂ ਫਿਰ ਤੁਹਾਡਾ ਪੈਸਾ ਨਹੀਂ ਡੁੱਬੂਗਾ, ਕਿਉਂਕਿ ਲੋਕ ਬੈਂਕ ਫੇਲ ਹੋਣ ਕਰਕੇ ਆਪਣਾ ਘਰ ਪੈਸਾ ਘਰਾਂ ਚ ਰੱਖਣ ਲੱਗ ਗਏ ਜੋ ਥੋੜਾ ਬਹੁਤ ਉਹਨਾਂ ਦੇ ਕੋਲ ਸੀਗਾ। ਇਹਦੇ ਨਾਲ ਲੋਕਾਂ ਨੂੰ ਥੋੜਾ ਜਿਹਾ ਸਾਹ ਆਇਆ ਤੇ ਫਿਰ ਉਹਨਾਂ ਨੇ ਆਪਣਾ ਬੈਂਕ ਵਿੱਚ ਪੈਸਾ ਜਮ੍ਹਾਂ ਕਰਾਉਣਾ ਸ਼ੁਰੂ ਲੱਗ ਗਏ ਜੀ। ਅੱਛਾ ਜੀ, ਇਹਦੇ ਨਾਲ ਇਕੋਨਮੀ ਥੋੜਾ ਜਿਹਾ ਸਾਹ ਲੈ। ਹਾਂਜੀ,
ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਇਹ ਅਗਲਾ ਪੁਆਇੰਟ ਬੜਾ ਕਲੀਅਰ ਹੋ ਜਾਊਗਾ। ਨਾ
ਨੋ ਪ੍ਰੋਬਲਮ,
ਠੀਕ ਹੈ, ਇੱਕ ਛੋਟੀ ਜਿਹੀ ਇੱਕ ਬ੍ਰੇਕ ਲੈ ਲਈਏ ਜੀ, 2 ਮਿੰਟ ਦੀ, ਤੇ ਉਸ ਤੋਂ ਬਾਅਦ ਅਸੀਂ ਇਸੇ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ। ਰੈਗੂਲੇਸ਼ਨ ਸਿਸਟਮ ਜਦੋਂ ਸ਼ੁਰੂ ਹੋਇਆ ਯੂਐਸ ਵਿੱਚ। ਹਾਂਜੀ, ਬ੍ਰੇਕ ਤੋਂ ਬਾਅਦ।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰੋਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੀ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ,
ਸਪੈਸ਼ਲ ਪ੍ਰੋਮੋ 12 ਮੰਥਸ, ਨੋ ਇੰਟਰਸਟ, ਨੋ ਪੇਮੈਂਟ, ਕਾਮ ਆਜ ਕਰਵਾਈਏ, ਪੇਮੈਂਟ 12 ਮਹੀਨੇ ਮੇ ਕੀਜੀਏ, ਰਾਈਟ ਕਸਟਮ ਕੈਬਨੇਟਰੀ ਇੰਕ, 6473008473।
Own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141.
ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, LED TVs, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਮੈਂ ਜਸਵਿੰਦਰ ਸਿੰਘ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸਟਾਕ ਐਕਸਚੇਂਜ ਮਾਰਕੀਟ ਕਿਵੇਂ ਕੰਮ ਕਰਦੀਆਂ ਨੇ, ਇੱਕ ਪਾਸੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਫ੍ਰੀ ਮਾਰਕੀਟ ਹੈ, ਸਰਕਾਰਾਂ ਦਾ ਦਖਲ ਨਾ ਹੋਵੇ, ਚੰਗੀ ਗੱਲ ਹੈ, ਤੇ ਦਖਲ ਹੋਣਾ ਵੀ ਚਾਹੀਦਾ, ਇਹ ਵੀ ਮੰਨ ਲੈਂਦੇ ਹਾਂ। ਫਿਰ ਜਦੋਂ ਲੋਕ ਆਪਣੇ ਤਜਰਬੇ ਤੋਂ ਕਹਿੰਦੇ ਹੁੰਦੇ ਆ ਕਿ ਦੁੱਧ ਦਾ ਸੜਿਆ ਫਿਰ ਲੱਸੀ ਨੂੰ ਵੀ ਫੂਕ ਮਾਰ ਮਾਰ ਕੇ ਪੀਂਦਾ, ਸਟਾਕ ਐਕਸਚੇਂਜ ਤੋਂ ਡਰੇ ਲੋਕ, ਬੈਂਕਾਂ ਤੋਂ ਵੀ ਡਰ ਗਏ ਕਿ ਅਸੀਂ ਤਾਂ ਆਪਣਾ ਪੈਸਾ ਕਿਸੇ ਨੂੰ ਹੁਣ ਦਿੰਦੇ ਹੀ ਨਹੀਂ, ਉਹ ਤੋਂ ਬਾਅਦ ਲੋਕਾਂ ਨੂੰ ਫੇਰ ਉਸੇ ਚਾਰਟ ਤੇ ਲਾਉਣਾ, ਤੇ ਸਰਕਾਰ ਦੇ ਮੂਹਰੇ ਆਉਂਦੀ ਆ ਕਿ ਨਹੀਂ ਨਹੀਂ ਅਸੀਂ ਇਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਸੈਂਸ ਆਫ ਸਿਕਿਉਰਿਟੀ ਬਹਾਲ ਕਰਕੇ ਦੇਵਾਂਗੇ, ਜਿਵੇਂ ਪੁਲਿਸ ਦੇ ਰੂਪ ਚ ਅਦਾਲਤਾਂ ਦੇ ਰੂਪ ਚ ਪੇਸ਼ ਕੀਤੀ ਜਾਂਦੀ ਹੈ। ਅਦਾਲਤਾਂ ਚ ਤੁਹਾਡੇ ਤੇ ਮੇਰੇ ਵਰਗੇ ਕਿੰਨੇ ਕੁ ਜਾ ਕੇ ਇਨਸਾਫ ਲੈ ਕੇ ਆ ਜਾਂਦੇ ਨੇ, ਉਹ ਸਾਨੂੰ ਪਤਾ ਹੀ ਹੈ ਕਿ ਕਿੰਨਾ ਕੁ ਮਹਿੰਗਾ ਪੈਂਦਾ, ਪਰ ਇੱਕ ਵਿਸ਼ਵਾਸ ਬੱਝ ਜਾਂਦਾ ਲੋਕਾਂ ਦਾ ਕਿ ਨਾ ਉਹ ਦੇਰ ਇਜ਼ ਅ ਸਿਸਟਮ ਇਨ ਪਲੇਸ, ਕਿ ਜੇ ਕੋਈ ਗੱਲ ਹੋਈ ਤਾਂ ਮੈਨੂੰ ਕੋਈ ਵੀ ਨਹੀਂ, ਕੈਨੇਡਾ ਦੇ ਵਿੱਚ ਸਾਰੇ ਬਰਾਬਰ ਹੈ, ਅਮਰੀਕਾ ਦੇ ਵਿੱਚ ਸਾਰੇ ਬਰਾਬਰ ਹੈ, ਸੋ ਅਸੀਂ ਸੁਰੱਖਿਅਤ ਹੈ। ਇਹ ਸੁਰੱਖਿਆ ਦਾ ਜੋ ਡੋਜ਼ ਦਿੱਤੀ ਹੈ, ਇਹਦੇ ਨਾਲ ਲੋਕਾਂ ਨੂੰ ਫੇਰ ਘਰਾਂ ਤੋਂ ਬਾਹਰ ਕੱਢ ਕੇ ਉਸੇ ਮਾਰਕੀਟ ਵੱਲ ਲਿਆਂਦਾ ਗਿਆ ਜਿੱਥੋਂ ਉਹ ਡਰ ਕੇ ਭੱਜੇ ਆ। ਕੁਝ ਮੇਰੀ ਇਸ ਤਰ੍ਹਾਂ ਦੀ ਸਮਝ ਹੁਣ ਦੀ ਗੱਲਬਾਤ ਤੋਂ ਬਣੀ ਹੈ। ਤੇ ਸਾਲ ਸਾਹਿਬ ਆਪਾਂ ਗੱਲ ਅੱਗੇ ਤੋਰਦੇ ਹਾਂ ਜੀ, ਤਕਰੀਬਨ ਇਹੋ ਜਿਹੇ ਹਾਲਾਤ ਹੁੰਦੇ ਨੇ, ਕੰਮ ਕਰਨ ਦਾ ਤਰੀਕਾ ਇਹੀ ਹੈ ਕਿ ਕੁਛ ਫਰਕ ਰਹਿ ਜਾਂਦਾ ਗੱਲ ਚ? ਹਾਂਜੀ,
ਨਹੀਂ ਹੁਣ ਤਾਂ ਅੱਛਾ, ਜਦੋਂ ਫਿਰ ਇਹਨੇ ਇੰਟਰੋਡਿਊਸ ਕੀਤੀ ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ, ਉਹਦੇ ਨਾਲ ਲੋਕਾਂ ਨੂੰ ਇਹਨੇ ਗਰੰਟੀ ਦਿੱਤੀ ਵੀ ਬੈਂਕਾਂ ਚ ਪੈਸਾ ਜਮ੍ਹਾਂ ਕਰਾਓ, ਭਾਈ ਡਰੋ ਨਾ, ਤੁਹਾਡਾ ਇੰਨਾ ਹੁਣ ਵੀ ਆਪਣੇ ਬੈਂਕਾਂ ਦੇ ਵਿੱਚ ਹੈਗਾ, ਆਪਣੇ ਕੈਨੇਡਾ ਦੇ ਵਿੱਚ ਇੱਕ ਅਕਾਊਂਟ ਚ ਤੁਹਾਡਾ 100 ਡਾਲਰ 100,000 ਸੇਵ ਹੁੰਦਾ ਆ, ਉਹ ਇਨ ਕੇਸ ਕਿ ਤੁਹਾਡੀ ਗਵਰਨਮੈਂਟ ਫੇਲ ਹੋ ਜਾਏ। ਸੋ ਇਹੋ ਜਿਹੀ ਉਹ ਫਿਰ ਉਹ ਲੈ ਕੇ ਆਇਆ ਇਨੀਸ਼ੀਟਿਵ। ਫਿਰ ਉਹਨੇ ਦੂਜਾ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਹੋਰ ਉਹਨੇ ਇੱਕ ਉਹ ਕੰਮ ਕੀਤਾ ਕਿ ਇਹ ਜਿਹੜੀ ਸਟਾਕ ਮਾਰਕੀਟ ਹੈ ਇਹਦੇ ਵਿੱਚ ਕੋਈ ਰੈਗੂਲੇਸ਼ਨ ਨਹੀਂ। ਉਹਨੇ ਇਹਨੂੰ ਰੈਗੂਲੇਟ ਕਰਨ ਵਾਸਤੇ ਫਿਰ ਇੱਕ ਆਪਾਂ ਪਿਛਲੇ ਵਾਰੀ ਵੀ ਗੱਲ ਕਰੀ ਸੀ ਥੋੜ੍ਹੀ ਜਿਹੀ ਕਿ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਬਣਾਇਆ ਜਿਹਨੂੰ SEC ਕਿਹਾ ਜਾਂਦਾ। ਇਹ ਇਹਨੇ ਲੋਕਾਂ ਨੂੰ ਗਾਈਡ ਕਰਨ ਵਾਸਤੇ ਰੇਡੀਓ ਤੇ ਭਾਸ਼ਣ ਦੇਣੇ ਵੀ ਸ਼ੁਰੂ ਕਰਤੇ। ਨਤੀਜੇ ਵਜੋਂ 1933 ਤੋਂ 1936 ਦੇ ਦੌਰਾਨ ਇਕਾਨਮੀ ਥੋੜ੍ਹੀ ਜਿਹੀ ਇੰਪਰੂਵ ਹੋਣ ਲੱਗੀ। ਫਿਰ ਜਦੋਂ ਸਤੰਬਰ 1939 ਤੋਂ ਸਪਤੰਬਰ ਆਪਣੇ 1945 ਤੱਕ ਜਿਹੜੀ ਵਰਲਡ ਵਾਰ ਰਹੀ, ਇਸ ਵਾਰ ਦੇ ਦੌਰਾਨ ਫਿਰ ਇਕਾਨਮੀ ਆਪਣੇ ਟਰੈਕ ਤੇ ਆਉਣੀ ਸ਼ੁਰੂ ਹੋ ਗਈ ਕਿਉਂਕਿ US ਗਵਰਨਮੈਂਟ ਨੇ ਬਹੁਤ ਸਾਰਾ ਪੈਸਾ ਵਾਰ ਮਸ਼ੀਨ ਤੇ ਲਾਉਣਾ ਸ਼ੁਰੂ ਕਰਤਾ। ਇਹੀ ਇਹਨਾਂ ਦੀ ਪਾਲਿਸੀ ਵਰਲਡ ਵਾਰ ਪਹਿਲੀ ਦੇ ਵਿੱਚ ਸੀਗੀ ਵੀ ਢਾਹ ਦਿਓ ਬਿਲਡਿੰਗਾਂ, ਉਡਾ ਦਿਓ ਤੂਸ਼, ਤੇ ਬਾਅਦ ਚ ਬਿਲਡਿੰਗਾਂ ਬਣਾਵਾਂਗੇ, ਸਾਨੂੰ ਕੰਟਰੈਕਟ ਮਿਲੂਗਾ, ਜਿਵੇਂ ਮਿਡਲ ਈਸਟ ਗਾਜ਼ਾ ਚ ਇਸ ਵੇਲੇ ਹੋ ਰਿਹਾ। ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇਹ ਜਿਹੜਾ ਸਮਾਨ ਵਰਲਡ ਵਾਰ ਤੋਂ ਬਾਅਦ ਲਾਸ਼ਾਂ ਦਾ ਵਪਾਰ ਸ਼ੁਰੂ ਹੋ ਗਿਆ, ਇਸ ਵਾਰ ਵਿੱਚ US ਗਵਰਨਮੈਂਟ ਨੇ 12 ਮਿਲੀਅਨ ਜਿਹੜੇ ਇੰਪਲੋਇਡ ਲੋਕ ਕਰੇ ਕਿਉਂਕਿ ਡਿਪਰੈਸ਼ਨ ਕਰਕੇ 17 ਮਿਲੀਅਨ ਲੋਕ ਨੌਕਰੀਆਂ ਗਵਾ ਚੁੱਕੇ ਸੀਗੇ। ਮਿਲੀਅਨ ਇਸ ਵਾਰ ਵਿੱਚ ਮਾਰੇ ਗਏ, ਜਿਹੜੀ 6 ਸਾਲ ਇਹ ਵਾਰ ਚੱਲੀ, ਤੇ ਪਰਮਾਨੈਂਟ ਇੰਜਰੀ ਦੀ ਗਿਣਤੀ ਕਰਨੀ ਤਾਂ ਮੁਸ਼ਕਲ ਹੀ। ਹੁਣ ਇਹ ਸਵਾਲ ਤੁਸੀਂ ਪੁੱਛੋਗੇ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਹੋਏਗਾ ਵੀ ਲੜਾਈ ਦੇ ਨਾਲ ਇਹਨਾਂ ਦੀ ਡਿਪਰੈਸ਼ਨ ਕਿਵੇਂ ਦੂਰ ਹੋਇਆ। ਹੁਣ ਉਹ ਸਵਾਲ ਇਹ ਹੈ ਕਿ ਇਹ ਜਿਹੜੇ ਮੌਤ ਦੇ ਸੌਦਾਗਰਾਂ ਕੋਲ ਪੈਸਾ ਕਿੱਥੋਂ ਆਇਆ, ਇੰਨਾ 100 ਮਿਲੀਅਨ ਲੋਕ ਵੀ ਇੰਪਲੋਇਡ ਕਰਤੇ, 100 ਮਿਲੀਅਨ ਦੇ ਲਾਗੇ ਲੋਕ ਮਾਰੇ ਵੀ ਗਏ। ਹੁਣ ਰੋਟੀ ਦੀ ਬਜਾਏ ਇਹਨਾਂ ਨੇ ਮੌਤ ਦਾ ਖੇਲ ਜਿਹੜਾ 6 ਸਾਲ ਚੱਲਿਆ। 1941 ਵਿੱਚ US ਦਾ ਜਿਹੜਾ ਨੈਸ਼ਨਲ ਡੈਟ ਸੀਗਾ ਉਹ 49 ਬਿਲੀਅਨ ਸੀਗਾ। ਇਹ ਜਿਹੜੀ ਸੈਕੰਡ ਵਰਲਡ ਵਾਰ ਦੇ ਅਗਲੇ 4 ਸਾਲਾਂ ਵਿੱਚ ਇਹ ਕਰਜ਼ਾ 260 ਬਿਲੀਅਨ ਹੋ ਗਿਆ, 49 ਤੋਂ 260 ਬਿਲੀਅਨ ਹੋ ਗਿਆ। ਇਸ ਵੇਲੇ ਇਹਨਾਂ ਦੇ ਸਿਰ 34 ਟ੍ਰਿਲੀਅਨ ਤੋਂ ਵੀ ਵੱਧ ਦਾ ਕਰਜ਼ਾ ਹੈ। ਇਹ ਇੱਕ ਹੋਰ ਇਸ਼ੂ ਇਹਦੀ ਕਿਤੇ ਫਿਰ ਆਪਾਂ ਗੱਲ ਕਰਾਂਗੇ। ਇਹ ਹਾਲ ਸਾਡੇ ਕੈਨੇਡਾ ਦਾ ਆ ਕਿ 2007-08 ਵਿੱਚ 1.1 ਟ੍ਰਿਲੀਅਨ ਸੀਗਾ ਤੇ 2022-23 ਦੇ ਵਿੱਚ ਕੈਨੇਡਾ ਦੇ ਸਿਰ 2.1 ਟ੍ਰਿਲੀਅਨ 15 ਸਾਲਾਂ ਦੇ ਵਿੱਚ ਕਰਜ਼ਾ ਵੱਧ ਗਿਆ। ਜਿਹੜਾ ਮੋਰਗੇਜ ਡੈਟ ਹੈ ਉਹ ਆਪਾਂ ਪਿਛਲੇ ਵੀਕ ਗੱਲ ਕੇ ਚੁੱਕੇ ਹਾਂ। ਸੋ ਦਿਸ ਇਜ਼ ਹਾਊ ਦਾ ਸਿਸਟਮ ਵਰਕ। ਇਸ ਵੇਲੇ ਜਿਹੜੀ ਇਹ ਸਟਾਕ ਮਾਰਕੀਟ ਆ ਇਹਦੇ ਵਿੱਚ ਆਮ ਬੰਦੇ ਨੂੰ ਕੋਈ ਨਹੀਂ ਪੁੱਛਦਾ, ਇਹ ਵੱਡੇ ਵੱਡੇ ਮਗਰਮੱਛ ਕੰਟਰੋਲ ਕਰ ਰਹੇ ਨੇ ਜੋ ਇਹ ਚਾਹੁੰਦੇ ਨੇ। ਇਹਨਾਂ ਨੂੰ ਸਭ ਪਤਾ ਕਿ ਸਟਾਕ ਮਾਰਕੀਟ ਨੂੰ ਕਿਵੇਂ ਮੈਨੀਪੁਲੇਟ ਕਰਨਾ। ਇਸ ਵੇਲੇ ਦੇਖੋ ਤੁਸੀਂ ਡਿਪਰੈਸ਼ਨ ਵੱਲ ਦੇ ਹਾਲਾਤ ਬਣ ਰਹੇ ਨੇ ਸਾਰੀ ਦੁਨੀਆਂ ਦੇ, ਇੰਨਾ ਕਰਜ਼ਾ ਸਾਡੇ ਸਿਰ ਹੈ, ਅਰਜਨਟੀਨਾ ਬੈਂਕਰਪਸੀ ਤੇ ਖੜਾ ਹੈ, ਹੋਰ ਸਾਰੇ ਮੁਲਕ ਯੂਰਪ ਸਾਰਾ ਬੈਂਕਰਪਸੀ ਖੜਾ, ਵਰਲਡ ਬੈਂਕ ਜਾਂ IMF ਉਹ ਥੋੜਾ ਬਹੁਤ ਇਹਨਾਂ ਨੂੰ ਕਰਜ਼ਾ ਦੇ ਕੇ ਫਿਰ ਟਰੈਕ ਚ ਲਿਆਉਂਦੇ ਆ। ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕਿ ਕਿੰਨਾ ਕੈਂਡ ਡਾਊਨ ਦਾ ਰੋਡ, 10 ਫੁੱਟ ਦੇ ਡੋਈ। ਹਾਂਜੀ,
ਤੇ ਉਹੀ ਆਪਾਂ ਪੈਸਾ ਕਿਵੇਂ ਬਣਾਇਆ US ਨੇ, ਜਿਵੇਂ ਤੁਸੀਂ ਦੱਸਦੇ ਹੋ ਇੱਕ ਪਾਸੇ ਤਾਂ ਕਰਜ਼ਾ ਹੀ ਹੋ ਗਿਆ ਕਿ ਕਰਜ਼ਾ ਦੇਸ਼ ਦੇ ਉੱਤੇ ਵੱਧਦਾ ਗਿਆ, ਦੂਜੇ ਪਾਸੇ ਬਣਾਉਣ ਵਾਲਿਆਂ ਨੇ ਪੈਸਾ ਬਣਾਇਆ, ਤੇ ਫਿਰ ਅਮਰੀਕਾ ਕਿਹੜਾ ਆ ਜਿਹੜਾ ਤਕੜਾ ਹੁੰਦਾ ਗਿਆ ਤੇ ਅਮਰੀਕਾ ਕਿਹੜਾ ਜਿਹੜਾ ਕਮਜ਼ੋਰ ਜਾਂ ਕਰਜ਼ਾ ਹੀ ਹੁੰਦਾ ਗਿਆ ਜੀ?
ਹਾਂਜੀ,
ਹਾਂਜੀ ਹਾਂਜੀ ਹਾਂਜੀ, ਮੇਰਾ ਇਹੀ ਸਵਾਲ ਸੀਗਾ ਕਿ ਆਪਾਂ ਦੋਨੇ ਗੱਲਾਂ ਕਰ ਰਹੇ ਹਾਂ ਵੀ ਫਿਰ ਪੈਸਾ ਵੀ ਬਣਨ ਲੱਗ ਗਿਆ ਤੇ ਦੂਜੇ ਪਾਸੇ ਅਮਰੀਕਾ ਕਰਜ਼ਾ ਹੀ ਵੀ ਹੁੰਦਾ ਗਿਆ, ਜਾਂ ਸਟਾਕ ਐਕਸਚੇਂਜ ਨੂੰ ਪੈਸਾ ਮਿਲਣ ਲੱਗ ਗਿਆ, ਕੰਪਨੀ ਨੂੰ ਪੈਸਾ ਮਿਲਣ ਲੱਗ ਗਿਆ, ਉਹ ਹਥਿਆਰ ਬਣਾਉਣ ਲੱਗ ਗਏ, ਹਥਿਆਰ ਵੇਚਣ ਲੱਗ ਗਏ, ਤੇਲ ਵੇਚਿਆ, ਹਿਟਲਰ ਨੂੰ ਵੀ ਤੇਲ ਵੇਚਿਆ, ਹਿਟਲਰ ਦੇ ਗੱਡੀਆਂ ਚ ਪੈਰ ਵੀ ਪਾ ਕੇ ਦਿੱਤੇ, ਉਹ ਲੋਕ ਪੈਸਾ ਬਣਾਉਂਦੇ ਗਏ, ਅਮਰੀਕਾ ਕਮਜ਼ੋਰ ਹੁੰਦਾ ਗਿਆ, ਇਹ ਕਹਾਣੀ ਨੂੰ ਆਪਾਂ ਕਿਵੇਂ ਸਮਝੀਏ? ਹਾਂਜੀ,
ਇਹ ਕੀ ਕਰਦੇ ਹੁਣ ਇਹਨਾਂ ਦਾ ਜਿਹੜਾ ਪੈਸਾ ਆ, ਇਹ ਜਿਹੜੇ ਹਿਊਬਰਟ ਨੇ ਉਦੋਂ ਕਿਹਾ ਸੀਗਾ ਕਿ ਅਸੀਂ ਵਰਲਡ ਵਾਰ ਤੋਂ ਬਾਅਦ ਅਸੀਂ ਸਾਰੀ ਦੁਨੀਆਂ ਦੇ ਵਿੱਚ ਆਪਣੇ ਬੇਸ ਬਣਾਵਾਂਗੇ, ਅਸੀਂ ਜਿਹੜੇ ਅਫਰੀਕਾ ਜਾਂ ਦੂਸਰੇ ਕੰਟਰੀਜ ਨੇ ਉਹਨਾਂ ਦੇ ਨੈਚੁਰਲ ਰਿਸੋਰਸ ਤੇ ਕਬਜ਼ਾ ਕਰਕੇ ਆਪਣਾ ਡਾਲਰ ਤੇ ਬਾਈਬਲ ਅੱਗੇ ਲੈ ਕੇ ਜਾਵਾਂਗੇ। ਕੈਨੇਡਾ ਦੇ ਵਿੱਚ ਵੀ ਇਹਨਾਂ ਨਹੀਂ ਕਰੇ, ਉਹ ਵੀ ਆਪਾਂ ਕਿਸੇ ਦਿਨ ਗੱਲ ਕਰਾਂਗੇ। ਦੈਟਸ ਹਾਊ ਦੇਅਰ ਇਕਾਨਮੀ ਇਜ਼। ਪਰ ਜਿਹੜਾ ਇਹ ਇਸ ਵੇਲੇ ਜਿਹੜਾ ਆਈ ਡੋਂਟ ਨੋ ਕਿ ਇੰਨਾ ਵੱਡਾ ਕੰਪਲੈਕਸ ਹੈ, ਆਪਾਂ ਕਿੱਥੋਂ ਸ਼ੁਰੂ ਕਰੀਏ, 10-15 ਮਿੰਟ ਚ ਇਹਨੂੰ ਨਹੀਂ ਐਕਸਪਲੇਨ ਕਰ ਸਕਦੇ। ਇਸ ਵੇਲੇ ਹਾਲਾਤ ਇਹ ਨੇ ਕਿ ਪਿਛਲੇ ਵੀਕ ਵੀ ਆਪਾਂ ਮਾੜੀ ਜਿਹੀ ਗੱਲ ਕਰੀ ਸੀਗੀ ਕਿ 90s ਦੇ ਵਿੱਚ ਜਿਹੜਾ ਆਪਣਾ ਹੋ ਗਿਆ ਅੱਜ 30 ਸਾਲ ਪਹਿਲਾਂ 10% ਅਮੈਰੀਕਾ ਦਾ ਜਿਹੜਾ ਵੈਲਥ ਸੀਗੀ ਉਹ 10% ਲੋਕਾਂ ਦੇ ਕੋਲੇ ਸੀਗੀ ਸਾਰੀ ਵੈਲਥ, ਬਾਕੀ 90% ਜਿਹੜੇ ਲੋਕ ਸੀਗੇ ਉਹ 90% ਵੈਲਥ 10% ਲੋਕਾਂ ਦੇ ਕੋਲੇ ਸੀਗੀ, 10% ਜਿਹੜੇ ਲੋਕ ਸੀਗੇ ਉਹ 90% ਲੋਕ ਜਿਹੜੇ ਸੀ ਉਹ 10% ਲਈ ਭੱਜ ਦੌੜ ਕਰ ਰਹੇ ਸੀ। ਫਿਰ 20 ਆ ਗਿਆ, ਇਸ ਵੇਲੇ ਹਾਲਾਤ ਇੰਨੇ ਨੇ ਕਿ ਫਿਰ ਆ ਗਿਆ ਜੀ 1% ਓਨਸ 99% ਆਫ ਦਾ ਵੈਲਥ US ਦੇ ਵਿੱਚ, ਦੁਨੀਆਂ ਦੇ ਵਿੱਚ ਕਹਿ ਲਓ ਤੁਸੀਂ। ਇਸ ਵੇਲੇ ਹਾਲਾਤ ਇਹ ਰਹੇ ਨੇ ਕਿ 1% ਆਫ ਦੈਟ 1% ਓਨਸ ਐਵਰੀਥਿੰਗ, ਉਹ 1% ਵੀ ਪਰੇ ਹੋ ਗਿਆ ਹੁਣ, ਉਹਦਾ 1% ਆਫ ਦੈਟ 1% ਓਨਸ ਐਵਰੀਥਿੰਗ ਹੱਥਾਂ ਵਿੱਚ ਤੁਸੀਂ ਗਿਣ ਸਕਦੇ ਹੋ। ਇਹ ਹਾਲਾਤ ਹੈ। ਮੈਂ ਇੱਕ ਐਂਡ ਦੇ ਵਿੱਚ ਇੱਕ ਗੱਲ ਸ਼ੁਰੂ ਕਰ ਰਿਹਾ, ਇੱਕ ਰਸ਼ੀਅਨ ਥਿੰਕ ਟੈਂਕ ਸੀਗਾ, ਉਹਨੇ 3 ਗੱਲਾਂ ਕਹੀਆਂ ਸੀਗੀਆਂ ਇਸ ਡਿਪਰੈਸ਼ਨ ਤੋਂ ਬਾਅਦ, ਬਾਅਦ ਚ ਸਟਾਲਨ ਨੇ ਉਹਨੂੰ ਸਾਈਬੇਰੀਆ ਭੇਜਦੇ ਨੇ, ਉਹਨਾਂ ਦੀ ਗੱਲਬਾਤ ਬਣੀ। ਉਹਨੇ 3 ਗੱਲਾਂ ਕਹੀਆਂ ਸੀਗੀਆਂ, ਮੈਨੂੰ ਉਹਦਾ ਨਾਂ ਨੀ ਯਾਦ ਕਿਉਂਕਿ ਇਸ 50 ਈਅਰਸ ਓਲਡ। ਉਹ ਕਹਿੰਦਾ ਸੀ ਸਟਾਕ ਮਾਰਕੀਟ ਕ੍ਰੈਸ਼ ਐਵਰੀ 50 ਈਅਰਸ, ਇੱਕ ਉਹਦਾ ਇਹ ਪੁਆਇੰਟ ਸੀਗਾ। ਦੂਜਾ ਸੀ ਕਿ ਵਰਲਡ ਵਾਰ ਐਵਰੀ 50 ਈਅਰਸ ਲੱਗਦੀ ਹੈ। ਤੀਜਾ ਸੀਗਾ ਕਿ ਵਰਲਡ ਪਾਪੂਲੇਸ਼ਨ ਐਵਰੀ 50 ਈਅਰ ਦੇ ਵਿੱਚ ਇਹ ਡਬਲ ਹੁੰਦੀ ਹੈ। ਹੁਣ ਤੁਸੀਂ ਇਹ ਦੇਖੋ ਕਿ ਤਿੰਨੇ ਈਵਲਸ ਨੇ। 1830 ਦੇ ਵਿੱਚ ਵਰਲਡ ਦੀ ਪਾਪੂਲੇਸ਼ਨ ਸੀਗੀ 1 ਬਿਲੀਅਨ, ਫਿਰ 1 ਤੋਂ 2 ਹੋ ਗਈ, 2 ਤੋਂ 4, ਹੁਣ 4 ਤੋਂ 8, 8 ਤੋਂ 16, 16 ਤੋਂ 32। ਇਹ ਪਲੈਨਟ ਨਹੀਂ ਸਸਟੇਨ ਕਰ ਸਕਦੀ ਇੰਨੀ ਪਾਪੂਲੇਸ਼ਨ। ਨੋਬਡੀ ਇਜ਼ ਡੂਇੰਗ ਐਨੀਥਿੰਗ ਅਬਾਊਟ ਦੀਸ ਥਿੰਗਸ।
ਹਾਂਜੀ, ਇਹ ਆਪਣੇ ਨਾਲ ਇੱਕ ਲਿਸਨਰ ਨੇ ਜੀ ਹੋਲਡ ਤੇ, ਉਹਨਾਂ ਨੂੰ ਆਪਾਂ ਲੈਂਦੇ ਹਾਂ ਗੱਲ ਸੁਣਦੇ ਉਹਨਾਂ ਦੀ। ਤਾਰਿਕ ਸਾਹਿਬ
ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਦੀਦੀ, ਗੁਫ਼ਤਗੂ ਚੱਲ ਰਹੀ ਹੈ, ਤੁਸੀਂ ਦੱਸ ਰਹੇ ਹੋ ਕਿ ਸ਼ੇਅਰ ਜਿਹੜੇ ਹੈਗੇ ਆ ਇਹਦੀ ਬੇਸਡ ਪ੍ਰੋਡਕਟ ਦੇ ਉੱਤੇ ਹੁੰਦੀ ਹੈ, ਜਿੰਨੀ ਜ਼ਿਆਦਾ ਪ੍ਰੋਡਕਟ ਬਣੇ ਔਰ ਵਿਕੇ, ਜਿੰਨੇ ਪ੍ਰੋਫਿਟ ਹੋਏ ਉਨੇ ਸ਼ੇਅਰ ਉੱਤੇ ਜਾਂਦੇ ਨੇ, ਇਹੀ ਹੈ ਨਾ ਮਤਲਬ ਤੁਹਾਡਾ?
ਹਾਂਜੀ, ਕੰਪਨੀ ਦੇ ਸ਼ੇਅਰ ਜਦੋਂ ਮਾਰਕੀਟ, ਉਹ ਬੁੱਲ ਮਾਰਕੀਟ ਉਹਨੂੰ ਕਿਹਾ ਜਾਂਦਾ ਨਾ, ਜਦੋਂ ਸ਼ੇਅਰ ਕੰਪਨੀ ਪ੍ਰੋਫਿਟ ਜਾ ਰਹੀ ਹੈ ਤੇ ਸ਼ੇਅਰ ਤੁਹਾਡੇ, ਜੇ ਤੁਸੀਂ ਇਨਵੈਸਟ ਕਰੋ ਤੁਹਾਡਾ ਸ਼ੇਅਰ ਵੀ ਵਧੂਗਾ। ਪਰ ਜਿਹੜੇ ਪਿੱਛੇ ਵੱਡੇ ਵੱਡੇ ਮਗਰਮੱਛ ਬੈਠੇ ਨੇ ਜਿਨ੍ਹਾਂ ਨੇ ਆਲਰੇਡੀ ਸ਼ੇਅਰ ਖਰੀਦੇ ਨੇ, ਉਹ ਮੈਨੀਪੁਲੇਟ ਕਰਦੇ ਨੇ ਮਾਰਕੀਟ ਨੂੰ। ਉਹਨਾਂ ਨੂੰ ਜਦੋਂ ਲੱਗਦਾ ਕਿ ਹੁਣ ਇਹ 'ਚ ਅਸੀਂ ਪੈਸਾ ਬਣਾ ਲਿਆ, ਫਿਰ ਉਹੀ ਮੈਨੀਪੁਲੇਟ ਕਰਕੇ ਉਸੇ ਕੰਪਨੀ ਨੂੰ ਥੱਲੇ ਨੂੰ ਲਿਜਾ ਕੇ ਤੁਹਾਨੂੰ ਰਗੜ ਦਿੰਦੇ ਆ, ਆਪ ਆਪਣਾ ਪੈਸਾ ਕਮਾਉਂਦੇ। ਦੈਟਸ ਹਾਊ ਦਾ ਮਾਰਕੀਟ ਵਰਕ। ਇਹ ਕਹਿੰਦੇ ਨੇ ਜੀ, ਇਹਨਾਂ ਦਾ ਇੱਕ ਮੋਟੋ ਆ ਸ਼ੇਅਰ ਮਾਰਕੀਟ ਦੇ ਵਿੱਚ, ਇਸ ਵੇਲੇ ਕਈ ਲੋਕ ਰੀਅਲ ਸਟੇਟ ਦੇ ਵਿੱਚ ਵੀ ਯੂਜ਼ ਕਰ ਰਹੇ, ਬਾਈ ਲੋ ਸੈਲ ਹਾਈ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਸ਼ੇਅਰ ਮਾਰਕੀਟ ਵੱਧਦੇ ਜਾਣਗੇ ਤਾਂ ਫਿਰ ਉਹ ਫਾਰਮੂਲਾ ਜਿਹੜਾ ਬਾਈ ਲੋ ਤੇ ਸੈਲ ਹਾਈ ਉਹ ਕਿੱਥੋਂ ਆਊਗਾ? ਕਿਉਂਕਿ ਇਹਨਾਂ ਨੂੰ ਡਿਲੀਬਰੇਟਲੀ ਉਹ ਮਾਰਕੀਟ ਡਿੱਗਣੀ ਪੈਂਦੀ ਹੈ, ਫਿਰ ਇਹ ਸਾਰੇ ਸ਼ੇਅਰ ਖਰੀਦਦੇ ਆ ਜਦੋਂ ਮਾਰਕੀਟ ਬਿਲਕੁਲ ਥੱਲੇ ਚੱਲ ਜਾਂਦੀ ਹੈ, ਤੇ ਫਿਰ ਉਸੇ ਮਾਰਕੀਟ ਨੂੰ ਇਹ ਅਪ ਲੈ ਕੇ ਜਾਂਦੇ ਆਪਣੇ ਪ੍ਰੋਫਿਟ ਕਮਾਉਣ ਵਾਸਤੇ। ਜਿਹੜੇ ਤੁਹਾਡੇ ਵਰਗੇ ਤੇ ਮੇਰੇ ਵਰਗੇ ਜਿਹਨਾਂ ਨੂੰ ਨਹੀਂ ਕੋਈ ਨੌਲੇਜ ਹੁੰਦੀ ਉਹ ਰਗੜੇ ਜਾਂਦੇ।
ਸ਼ੇਅਰ ਜਿਹੜੇ ਨਾ ਇਹ ਬੜੇ ਹਾਈ ਲੈਵਲ ਤੇ ਨਾ ਇਹ ਗੈਂਬਲਿੰਗ ਹੁੰਦੀ ਹੈ ਇਹਦੇ ਉੱਤੇ ਨਾ, ਜਿਹੜੇ ਆਮ ਲੋਕ ਸਫ਼ਰ ਕਰਦੇ ਆ ਨਾ ਸ਼ੇਅਰ ਖਰੀਦਦੇ ਆ, ਉਹਨਾਂ ਨੂੰ ਇੰਨਾ ਵਾਕਈ ਨਹੀਂ ਪਤਾ ਹੁੰਦਾ ਤੁਸੀਂ ਅੱਛਾ ਐਜੂਕੇਟ ਕਰ ਰਹੇ ਹੋ। ਸਾਡੀ ਮੇਰੀ ਲਾਸਟ ਟਾਈਮ ਤੁਹਾਡੇ ਨਾਲ ਗੱਲ ਹੋਈ ਸੀ ਕਿ ਆਮ ਜਿਹੜੀ ਪਬਲਿਕ ਆ, ਅਸੀਂ ਇੱਥੋਂ ਦੀ ਗੱਲ ਕਰ ਰਹੇ ਕਿ ਉਹ ਸਫ਼ਰ ਕਰ ਰਹੀ ਹੈ, ਉਹਨਾਂ ਦੇ ਵਾਸਤੇ ਕੀ ਮਤਲਬ ਸਟ੍ਰੈਟਜੀ ਲਿਆਉਣੀ ਚਾਹੀਦੀ ਹੈ? ਹੁਣ ਜਿਵੇਂ ਕਿ ਨਾ ਲਿਬਰਲ ਦੀ ਨਵੀਂ ਲੀਡਰਸ਼ਿਪ ਆ, ਉਹ ਉਹਨਾਂ ਦੇ ਇਸ਼ੂ ਨੂੰ ਹਾਈਲਾਈਟ ਕਰਕੇ ਉਹਦੇ ਰੋਜ਼ਾਨਾ ਡਿਸਕਸ਼ਨ ਹੁੰਦੀ ਉਹਨਾਂ ਦੀ ਕਿ ਇਹ ਅਸੀਂ ਸਫ਼ਰ ਕਰ ਰਹੇ ਹਾਂ, ਅਸੀਂ ਇਹ ਇਨਸੈਂਟਿਵ, ਯਾਨੀ ਜਿੰਨਾ ਇੱਥੇ ਗੁਰਬਤ ਪ੍ਰੋਪਰਟੀ ਵੱਧ ਰਹੀ ਹੈ, ਲੋਕਾਂ ਦੇ ਮਿਸਾਇਲ ਵੱਧ ਰਹੇ ਆ, 5-10-15-20% ਤੇ ਸਰਵਾਈਵ ਅੱਛਾ ਕਰ ਰਹੇ ਨੇ, ਬਾਕੀ ਸਫ਼ਰ ਹੀ ਕਰ ਰਹੇ ਨੇ, ਉਹਦੇ ਵਾਸਤੇ ਉੱਤੇ ਕੀ ਤਰੀਕਾਕਾਰ ਹੋਣਾ ਚਾਹੀਦਾ ਕਿ ਸਰਕਾਰ ਨੂੰ ਜਾਂ ਇਨੀਸ਼ੀਏਟਿਵ ਲੈਣਾ ਚਾਹੀਦਾ ਕਿ ਲੋਕਾਂ ਦੀ ਜਿਹੜੀ ਲਾਈਫ ਹੈ ਬੈਟਰ ਹੋ ਜਾਏ? ਕਿ ਤਕਰੀਬਨ ਬਹੁਤ ਸਾਰੇ ਲੋਕਾਂ ਕੋਲ ਜਾਬ ਨਹੀਂ, ਅਗਰ ਜਾਬ ਨਹੀਂ ਜੇ ਹੈ ਨੇ ਤੇ ਉਹ ਸਰਵਾਈਵ ਨਹੀਂ ਕਰ ਰਹੇ, ਸਰਟਨ ਟਾਈਪ ਆਫ ਲੋਕ ਜਿਹੜੇ ਆ ਉਹੀ ਸਿਰਫ ਮਕਾਨ ਖਰੀਦ ਸਕਦੇ ਆ, ਤੇ ਬਾਕੀ ਜਿਹੜੇ ਆ ਵਿਚਾਰੇ ਉਹਨਾਂ ਕੋਲ ਤਾਂ ਕਿਰਾਇਆ ਵੀ ਨਹੀਂ ਪੂਰਾ ਹੁੰਦਾ। 2000 ਵੀ ਬੰਦਾ ਇੱਥੇ ਕਮਾਉਂਦਾ ਹੈ ਤੇ ਉਹ ਤੇ ਹਾਰਡਲੀ ਮੇਰੇ ਖਿਆਲ ਇੱਕ ਛੋਟਾ ਜਿਹਾ ਅਪਾਰਟਮੈਂਟ ਲੈ ਕੇ ਤੇ ਹੈਂਡ ਟੂ ਮਾਊਥ ਹੀ ਰਹੇਗਾ। ਯਾਨੀ ਉਹ ਉਹਦੇ ਉੱਤੇ ਬਰੀਫ ਥੋੜਾ ਜਿਹਾ ਕਰ ਦੋ ਕੀ ਲੈਣਾ ਚਾਹੀਦਾ ਸਰਕਾਰ ਨੂੰ ਇਨੀਸ਼ੀਏਟਿਵ?
ਸਰਕਾਰ ਦੇ ਕੋਲ ਕੋਈ ਪਾਵਰ ਨਹੀਂ ਹੈ ਇਸ ਵੇਲੇ, ਨਿਊ ਲਿਬਰਲਿਜ਼ਮ ਦਾ ਦੌਰ ਹੈ। 1973 ਦੇ ਵਿੱਚ ਸ਼ੁਰੂ ਹੋਇਆ ਸੀ ਕਿ ਵਰਲਡ ਬੈਂਕ IFM ਸਾਰੀ ਦੁਨੀਆਂ ਨੂੰ ਕੰਟਰੋਲ ਕਰ ਰਹੀ ਹੈ ਤਾਂ ਕੰਟਰੀਆਂ ਨੂੰ ਬੈਂਕ ਕਰਪਟ ਕਰਦੇ ਹੋ ਤੁਸੀਂ ਤੇ ਮੈਂ ਕਿਹੜੇ ਬਾਗ ਦੀ ਮੂਲੀ ਹੈ ਇਹ ਜਿੰਨੀ ਗਵਰਨਮੈਂਟ ਨੇ ਇਹ ਸਾਰੀਆਂ ਇਹਨਾਂ ਦੀ ਬੈਕ ਪਾਕਟ ਦੇ ਵਿੱਚ ਨੇ ਡੋਂਟ ਫੋਰਗੈਟ ਕਿ ਟਰੂਡੋ ਆ ਜਾਂ ਪੋਲੀਵਰ ਜੋ ਵੀ ਹੈ ਇਹ ਸਭ ਇੱਕੋ ਬੇੜੀ ਦੇ ਚੱਟੇ ਬੱਟੇ ਨੇ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨੀ ਇਹ ਜਿਹੜੇ ਇਹ ਤੁਹਾਨੂੰ ਆਪ ਆਪਣੇ ਆਪ ਨੂੰ ਐਜੂਕੇਟ ਕਰਨਾ ਪੈਣਾ ਕਿ ਮੈਂ ਕੀ ਕਰ ਰਿਹਾ ਹੁਣ ਰੀਅਲ ਸਟੇਟ ਦੇ ਵਿੱਚ ਤੁਸੀਂ ਲਾ ਲਓ ਇੰਨਾ ਆਰਟੀਫਿਸ਼ਲ ਬਬਲ ਜਿਹੜਾ ਕ੍ਰੀਏਟ ਕਰਿਆ ਗਿਆ ਇੱਕ ਉਹ ਕਹਿੰਦੇ ਅਸੀਂ ਕੀਤਾ ਤੁਸੀਂ ਕੀਤਾ ਤੁਸੀਂ ਇੱਕ ਦੂਜੇ ਤੋਂ ਚਾਮਲ ਚਾਮਲ ਕੇ ਬਿੱਡਾਂ ਲਾਉਂਦੇ ਰਹੇ ਆ ਚਾਰ ਘੰਟੇ ਚ ਕਰਦੇ ਗਿਆ ਜੇ ਜੇ ਕਰ ਰਿਹਾ ਤੁਸੀਂ ਕਦੇ ਇਹ ਨੀ ਸੋਚਿਆ ਕਿ ਵੀ ਜੇ ਇੰਟਰਸਟ ਰੇਟ ਵੱਧ ਗਿਆ ਤੇ ਫਿਰ ਅਸੀਂ ਕਿਹਦੀ ਮਾਂ ਨੂੰ ਮਾਸੀ ਕਹਾਂਗੇ ਇਹ ਸਰ ਸਾਰਾ ਭਾਂਡਾ ਜਿਹੜਾ ਤੁਹਾਡੇ ਸਿਰ ਭਾਂਦੇ ਨੇ ਯੂ ਹੈਵ ਟੂ ਥਿੰਕ ਜੇ ਹੁਣ ਤੁਸੀਂ ਇਹ ਕਹੋਗੇ ਵੀ ਅਸੀਂ ਚੁੱਪ ਕਰਕੇ ਬਹਿ ਜੀ ਅਸੀਂ ਗੱਲ ਨੀ ਕਰੀਏ ਅਸੀਂ ਇਕੱਠੇ ਹੋ ਕੇ ਜਦੋਂ ਆਪਾਂ ਇਕੱਠੇ ਹੋ ਕੇ ਕਿਸੇ ਮਸਲੇ ਦਾ ਇਸ਼ੂ ਦੀ ਗੱਲ ਕਰਦੇ ਹੁਣ ਤੁਹਾਡੇ ਫੂਡ ਦੀ ਗੱਲ ਕਰ ਲਓ ਇਹ 3P ਲੈ ਕੇ ਆ ਰਿਹਾ ਆਪਾਂ ਉਹਦੀ ਗੱਲ ਕਰਾਂਗੇ ਕਿਸੇ ਦਿਨ ਫੂਡ ਦੀ ਵੀ 3P ਕੀ ਹੈ ਲੋਕਾਂ ਨੂੰ ਜਦੋਂ ਪਤਾ ਹੀ ਨਹੀਂ 3P ਕੀ ਹੈ ਦੈਨ ਹਾਊ ਵੀ ਡੂ ਇਟ ਇਸ ਵੇਲੇ ਲੋਕਾਂ ਨੂੰ ਰੋਟੀ ਕੱਪੜਾ ਮਕਾਨ ਦੇ ਇੱਥੇ ਲਾਲੇ ਪਏ ਨੇ ਇੱਥੋਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਮੈਂ ਸ਼ੁਰੂ ਕਿੱਥੋਂ ਕਰਾਂ ਕਿ ਇਹ ਕਿੱਧਰ ਨੂੰ ਜਾ ਰਿਹਾ ਇਹ ਕੈਨੇਡਾ ਇਜ਼ ਬਿਕਮਿੰਗ ਏ ਥਰਡ ਵਰਲਡ ਕੰਟਰੀ G7 ਦੇ ਵਿੱਚ ਸਾਡਾ ਸਭ ਤੋਂ ਵੱਧ ਸਾਡੇ ਸਿਰ ਕਰਜ਼ਾ ਇਸ ਵੇਲੇ ਚੱਲ ਰਿਹਾ ਮੋਰਗੇਜ ਡੈਟ ਪਰਸਨਲ ਡੈਟ ਫਿਰ ਵੀ ਜਾ ਕੇ ਦੇਖੋ ਤੁਸੀਂ ਬਲੈਕ ਫਰਾਈਡੇ ਫਲਾਨਾ ਫਰਾਈਡੇ ਤਿਮਕੜਾ ਫਰਾਈਡੇ ਕ੍ਰਿਸਮਸ ਆ ਰਹੀ ਹੈ ਅਸੀਂ ਕ੍ਰੈਡਿਟ ਕਾਰਡ ਤਿੰਨ ਤਿੰਨ ਚਾਰ ਚਾਰ ਚੱਕੀ ਫਿਰਦੇ ਅਸੀਂ ਸੋਚੇ ਨੀ ਕਿ ਭਾਈ ਬਿੱਲ ਲਾਉਣਾ ਅਸੀਂ ਕਿਵੇਂ ਪੇ ਕਰਾਂਗੇ ਗਵਰਨਮੈਂਟ ਆ ਦਾ ਡੋਂਟ ਐਕਸਪੈਕਟ ਐਨੀਥਿੰਗ ਫਰ ਐਨੀ ਗਵਰਨਮੈਂਟ ਤੁਸੀਂ ਦੇਖੋ
ਇੱਕ ਛੋਟੀ ਜਿਹੀ ਮੇਰੀ ਬੇਨਤੀ ਇਹ ਵੀ ਹੈ ਤਾਰਿਕ ਸਾਹਿਬ ਤੇ ਅਹਿਸਾਨ ਸਾਹਿਬ ਆਪਾਂ ਵੀ ਆਰ ਰਨਿੰਗ ਆਊਟ ਆਫ ਟਾਈਮ ਕਿਸੇ ਗੱਲਬਾਤ ਦਾ ਦਿਲਚਸਪ ਹੈ ਤੇ ਤਾਰਿਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਵੀ ਥੋੜਾ ਜਿਹਾ ਇਹਦੇ ਵਿੱਚ ਐਡ ਕਰਦਾ ਕਿ ਮੈਂ ਔਰ ਸਾਲ ਸਾਹਿਬ ਜਿਹੜੀ ਗੱਲਬਾਤ ਕਰ ਰਹੇ ਹਾਂ ਨਾ ਜੀ ਉਹ ਅਸੀਂ ਅੱਧ ਵਿਚਾਲੇ ਅਮੀ ਚੱਕਣੇ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਕਿ ਪਹਿਲਾਂ ਅਸੀਂ ਇੱਕ ਵਾਰੀ ਉਹਦਾ ਗਰਾਊਂਡ ਤਿਆਰ ਕਰ ਲਈਏ ਕਿ ਇਹ ਸਿਸਟਮ ਵਰਕ ਕਿਵੇਂ ਕਰਦਾ ਅਸੀਂ ਉਹਦੀ ਜੜ ਨੂੰ ਐਡਰੈਸ ਕਰ ਰਹੇ ਹਾਂ ਹੌਲੀ ਹੌਲੀ ਅਸੀਂ ਫਰੂਟ ਤੇ ਡੇ ਟੂ ਡੇ ਪ੍ਰੋਬਲਮਸ ਦੇ ਉੱਤੇ ਆ ਕੇ ਵੀ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਫਿਰ ਅਸੀਂ ਉਹ ਲੈਂਗੁਏਜ ਯੂਜ਼ ਕਰਦੇ ਹਾਂ ਜਾਂ ਜਾਰਗਨ ਹੁੰਦੀ ਆ ਕਿ ਟੈਕਨੀਕਲ ਵਰਡਸ ਬਹੁਤ ਆ ਗਏ ਵਿੱਚ ਜਦੋਂ ਸਟਾਕ ਐਕਸਚੇਂਜ ਕਹਿਤਾ ਜਦੋਂ ਬੁੱਲ ਕਹਿਤਾ ਵਿੱਚ ਹਾਂਜੀ ਜਾਂ ਗਰੀਡ ਐਂਡ ਫੀਅਰ ਫੈਕਟਰ ਦੀ ਗੱਲ ਕਰਤੀ ਤੇ ਬਹੁਤੇ ਲੋਕਾਂ ਨੂੰ ਉਦੋਂ ਪਤਾ ਨੀ ਲੱਗੂਗਾ ਅਸੀਂ ਇਹੀ ਸੋਚਿਆ ਸੀ ਕਿ 2-3 ਵਾਰ ਚ ਅਸੀਂ ਇੱਕ ਸਿਸਟਮ ਨੂੰ ਖੜਾ ਕਰ ਲਈਏ ਤੇ ਸਿਸਟਮ ਨੂੰ ਖੜਾ ਕਰਨ ਤੋਂ ਬਾਅਦ ਹੀ ਉਹਦੇ ਉੱਤੇ ਫਿਰ ਗੱਲਬਾਤ ਸੌਖੀ ਹੋ ਜਾਊਗੀ ਫਿਰ ਅਸੀਂ ਡੇ ਟੂ ਡੇ ਇਕਨੋਮਿਕ ਇਸ਼ੂਜ ਕੈਨੇਡੀਅਨ ਪਾਲਿਸੀ ਇਹ ਘਰਾਂ ਦੇ ਵਿੱਚ ਕੀ ਚੱਲ ਰਿਹਾ ਤੇ ਹੋਰ ਮਾਰਕੀਟ ਵਿੱਚ ਕੀ ਤਬਦੀਲੀਆਂ ਆਉਂਦੀਆਂ ਨੇ ਕਿੱਥੇ ਬਬਲ ਕ੍ਰੀਏਟ ਹੋ ਰਿਹਾ ਅਸੀਂ ਉਹ ਗੱਲਾਂ ਬਾਤਾਂ ਵੀ ਆਉਂਦੇ ਦਿਨਾਂ ਦੇ ਵਿੱਚ ਆਪਣੀਆਂ ਹੋ ਜਾਣਗੀਆਂ ਇੱਕ ਵਾਰੀ ਸਿਸਟੈਮਿਕਲੀ ਉਹਨੂੰ ਹੈਂਡਲ ਕਰਨਾ ਚਾਹੁੰਦੇ ਸੀ ਕਿ ਇਹਨਾਂ ਟੋਪਿਕਸ ਦਾ ਲੋਕਾਂ ਨੂੰ ਕੁਛ ਨਾ ਕੁਛ ਬੇਸ ਬਣ ਜਾਵੇ ਆਪਣਾ ਸਾਰਿਆਂ ਦਾ ਇੱਕੋ ਜਿਹਾ ਫਿਰ ਉਹ ਤੋਂ ਅਸੀਂ ਫਰਦਰ ਚੱਲਾਂਗੇ ਜੀ ਸਾਲ ਸਾਹਿਬ ਹੁਣ ਤੁਸੀਂ ਇੱਕ ਮਿੰਟ ਤੇ ਗੱਲ ਜੇ ਮੇਰੀ ਠੀਕ ਲੱਗੀ ਤਾਂ ਇਹਦੇ ਵਿੱਚ ਯਾਰ ਕੁਛ ਦੋਸਤ ਕਰਕੇ ਕਹਿ ਦਿਓ ਤੇ ਨਾਲੇ ਸਮਾਪਤ ਕਰ ਦਿਓ
ਹਾਂਜੀ ਇਹ ਬਹੁਤ ਵਧੀਆ ਗੱਲ ਤੁਸੀਂ ਕਰੀ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਵਾਲ ਕਿੱਧਰ ਨੂੰ ਜਾ ਰਿਹਾ ਕਿੱਥੇ ਚੱਲੇਗਾ ਕਿ ਇਸ ਬਹੁਤ ਵੱਡੀ ਇੱਕ ਕ੍ਰਾਈਸਿਸ ਜਿਹੜਾ ਹੈਗਾ ਕਿ ਲੋਕਾਂ ਨੂੰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਹਨੂੰ ਕੀ ਕਰ ਰਹੇ ਹਾਂ ਗਵਰਨਮੈਂਟ ਦੇ ਮੈਂ ਤਾਂ ਅੱਜ ਚ ਇਹੀ ਗੱਲ ਕਹਿੰਦਾ ਕਿ ਗਵਰਨਮੈਂਟ ਕਿਸੇ ਦੇ ਕੋਲ ਕੋਈ ਪਾਵਰ ਨਹੀਂ ਹੈ ਇਸ ਵੇਲੇ ਦੇ ਆਰ ਹੈਲਪਲੈਸ ਇਹ ਬਿਲਕੁਲ ਵੱਡੇ ਵੱਡੇ ਬਿਜ਼ਨਸ ਜਿਹੜੇ 2-4 ਹੈਂਡ ਪਿਕ ਨੇ ਇਹਨਾਂ ਦੇ ਹੈਂਡ ਹੱਥਾਂ ਦੇ ਤੁਸੀਂ ਗਿਣ ਸਕਦੇ ਹੋ ਇਹੀ ਸਾਰੀ ਦੁਨੀਆਂ ਚ ਕੰਟਰੋਲ ਕਰ ਰਹੇ ਨੇ ਦੇਖੋ ਤੁਸੀਂ ਗਾਜ਼ਾ ਚ ਕੀ ਹੋ ਰਿਹਾ ਕੋਈ ਬੋਲ ਰਿਹਾ ਸ਼ਰੇਆਮ ਬੰਬ ਮਾਰ ਰਹੇ ਨੇ ਕਿਉਂ ਨੀ ਕੋਈ ਬੋਲ ਰਿਹਾ ਤੁਸੀਂ ਆਪਾਂ ਜਦੋਂ ਕਹਿੰਦੇ ਵੀ ਗਵਰਨਮੈਂਟ ਨੂੰ ਕੁਛ ਕਰਨਾ ਚਾਹੀਦਾ ਦੇ ਆਰ ਹੈਲਪਲੈਸ ਦੇ ਆਰ ਨਾਟ ਡੂਇੰਗ ਐਨੀਥਿੰਗ ਮਨੀ ਟਾਕਸ
ਜੀ ਬਿਲਕੁਲ ਸਲ ਸਾਹਿਬ ਥੈਂਕ ਯੂ ਵੈਰੀ ਮੱਚ ਫੋਰ ਟੂਡੇਜ਼ ਟਾਈਮ ਜੀ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ ਜੀ ਅਗਲੇ ਹਫ਼ਤੇ ਥੈਂਕ ਯੂ ਵੈਰੀ ਮੱਚ ਹੈਵ ਅ ਗ੍ਰੇਟ ਡੇ
ਯੂ ਟੂ ਥੈਂਕ ਯੂ
ਇਹ ਸਨ ਸਾਡੇ ਨਾਲ ਜਸਵਿੰਦਰ ਸਲ ਸਾਹਿਬ ਤੇ ਹੁਣ ਸਮਾਂ ਵੀ ਬਹੁਤਾ ਨਹੀਂ ਹੈ ਇਸ ਤੋਂ ਬਾਅਦ ਖ਼ਬਰਾਂ ਦਾ ਬੁਲੇਟਿਨ ਹੈ ਜੀ ਮੈਂ ਕੱਲ੍ਹ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ ਤੇ ਤਾਰਿਕ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਆਪਣੇ ਸਵਾਲ ਭੇਜੇ ਕੱਲ੍ਹ ਮਿਲਦੇ ਹਾਂ ਜੀ
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ ਆ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ ਮਿਸੀਸਾਗਾ ਦੇ ਇੱਕ ਸਟੋਰ ਦੇ ਵਿੱਚ ਕਈ ਸ਼ੱਕੀਆਂ ਦੇ ਵੱਲੋਂ ਕੀਤੀ ਗਈ ਡਕੈਤੀ ਨਾਰਥ ਵੈਸਟ ਟੋਰਾਂਟੋ ਦੇ ਵਿੱਚ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਹਾਲਤ ਗੰਭੀਰ ਡਾਊਨ ਟਾਊਨ ਹਾਈ ਰਾਈਜ਼ ਨੇ ਅਲਾਰਮ ਲੱਗਣ ਦੇ ਨਾਲ ਕਈ ਕਿਰਾਏਦਾਰਾਂ ਨੂੰ ਰਾਤ ਨੂੰ ਹੀ ਘਰੋਂ ਨਿਕਲਣ ਲਈ ਕੀਤਾ ਮਜਬੂਰ ਟੇਲਡਨ ਵਿੱਚ ਚੱਲੀ ਗੋਲੀ ਇੱਕ ਹਲਾਕ ਤੇ 2 ਜ਼ਖਮੀ ਹੁਣ ਖਬਰਾਂ ਵਿਸਥਾਰ ਨਾਲ ਮਿਸੀਸਾਗਾ ਦੇ ਪੋਰਟ ਕ੍ਰੈਡਿਟ ਇਲਾਕੇ ਦੇ ਵਿੱਚ ਇੱਕ ਜੁੱਤੀ ਅਤੇ ਸਟਰੀਟਵੇਅਰ ਸਟੋਰ ਨੂੰ ਸ਼ੁੱਕਰਵਾਰ ਨੂੰ ਕਈ ਵਿਅਕਤੀਆਂ ਦੁਆਰਾ ਲੁੱਟ ਲਿਆ ਗਿਆ ਸੀ ਇਹ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ सीटीवी न्यूज टोरंटो के द्वारा किया गया है कि 17 नवंबर नूं हुई डकैती की फुटेज दे विच एक व्यक्ति एक लाल पफर्ड जैकेट अते शॉर्ट्स पा के एक मास्क लगा के दरवाजा खोलता होया विखाई दे रहा है। यह आदमी थोड़ी देर दे लई दरवाजा खोल के आले दुआले वेखदा है ते उस तो बाद ए दरवाजे दा लीवर फड़ के स्टोर दे विच दाखल हुंदा है। इस व्यक्ति दे वल्लों अपने बैग दे विचों कुछ हैचेट कढ़े जांदे ने ते सामने वाली खिड़की नूं तोड़िया भी जांदा है ते चोरी दा समान लैके ए टुट्टी हुई खिड़की दे विचों बाहर निकलदा भी विखाई दे रहा है। पुलिस हुण मामले दी जांच कर रही है। रेक्सडेल दे विच किपलिंग एवेन्यू अते ब्रुकमेर रोड दे एरिये दे विच शाम 7:10 तो थोड़ी देर पहला चाकू दी घटना वापरी। जदों पुलिस नूं इस बारे पता लग्या पुलिस मौके ते पहुंची तां चाकू लगन दे नाल इक व्यक्ति जख्मी हालत दे विच पुलिस नूं मिलिया। पैरामेडिक्स ने पुष्टि की है कि इस व्यक्ति नूं गंभीर अते गैर जानलेवा खतरे वालियां सट्टां दे कारण ट्रोमा सेंटर दे विच लिजाया गया। दो शक्की मौके तो फरार हो गए ने पर उन्हां नूं बाद विच लभ के गिरफ्तार कर लिया गया। डाउनटाउन हाई राइटर्स दे कई किराएदारां नूं दो अलार्म फायर तो बाद रात दे वेले अपने घर तो बाहर निकलण दे लई मजबूर होना पिया। एक व्यक्ति नूं गंभीर सट्टां भी लगियां ने। मंगलवार दोपहर 2:45 दे करीब अग लग जांदी है। 650 पार्लियामेंट सेंट विखे वेल्सली स्ट्रीट दे बिल्कुल नॉर्थ दे विच ए घटना वापरदी है। टोरंटो फायर सर्विस ने एक ट्वीट दे विच कहा है कि 18वीं मंजिल दी एक यूनिट दे अंदर भारी धुएं अते अग दीआं रिपोर्टां दे लई उन्हां नूं शुरुआती तौर ते घटना स्थान दे लई रवाना कीता गया सी। केल्डन दे ब्रैम्पटन दी सरहद नेड़े चली गोली दे कारण एक व्यक्ति दी मौत हो गई ते दो औरतां नूं हस्पताल दे विच पहुंचाया गया जो कि जिंदगी ते मौत दी लड़ाई लड़ रहियां ने। गोली चलन दी खबर दे के रात 11:30 दे नेड़े तेड़े एयरपोर्ट रोड दे ईस्ट वाल मेफील्ड रोड उत्ते स्थित एक घर विच एमरजेंसी अमले नूं सद्या गया। पैरामेडिक्स दे वल्लों पुष्टि कीती गई है कि व्यक्ति दी मौत हो गई है। किसी भी मशकूक संबंधी कोई भी जानकारी नहीं दिती गई। केल्डन ओपीपी वल्लों जारी कीती गई रिलीज च कहा गया है कि अजे जांच दे लई मुढले पड़ा दे विच ने ते वेरवे इकट्ठे कीते जा रहे ने। स्टैटिस्टिक्स कैनेडा दे वल्लों महंगाई दे उत्ते अपनी ताजा रीडिंग दिती गई है। दोपहर समय फेडरल गवर्नमेंट दे वल्लों अपना फॉल इकोनॉमिक स्टेटमेंट पेश करन तो पहला सवेरे एजेंसी दे वल्लों अक्टूबर महीने दा अपना कंज्यूमर प्राइस इंडेक्स पब्लिश कीता गया। सितंबर दे विच सालाना महंगाई दर 3.8% सी ते इकोनॉमिक्स ने उम्मीद जताई है कि गैसोलीन दीआं कीमतां दे विच कमी आउण अते फूड दीआं कीमतां मठियां पैण दे नाल अक्टूबर महीने महंगाई दर मठी आवेगी। महंगाई विच आई कमी दी खबर बैंक आफ कैनेडा दे लई चंगी होवेगी क्योंकि ओ भी कंज्यूमर प्राइस ग्रोथ दी रफ्तार घटण दे सबूत पाल रही है। मैक्सिको ते अल सलवाडोर तो बाद अमेरिका दे विच करीब 7,25,000 दी गिनती दे नाल भारतीय गैर कानूनी प्रवासियां दी तीजी सब तो वड्डी आबादी है।
The views expressed on the preceding program may not necessarily be those of the owner or management of WTOR radio station.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
ब्रैम्पटन दे तमाम शहरियों नूं खुला सद्दा। सिटी ऑफ ब्रैम्पटन अपने ब्रैम्पटन च रहण वाले तमाम शहरियों नूं कारोबारी लोकां ते ग्रुप्स नूं खुला सद्दा दे रहा है कि ओ सामने आन ते अपनी राय आइडियाज देन ते सिटी दा साल 2024 दा बजट बेहतर बनाने लई दसन। बजट दी तैयारी तरतीब ते होर सरमायाकारी बढ़ाने लई सिटी टाउन हाल मीटिंग्स ते वाट स्पेसिफिक कॉफी चैट्स ते बिजनेस राउंड टेबल च शामिल होकर अपना हिस्सा डालन। एदे बारे मजीद जानन लई विजिट www.brampton.ca/budget।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है $487,990 च ते GTA दा सब तो वधिया मुल्ले। ए दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइड .ca ते रजिस्टर करो।
Good news for holiday season shoppers. Lisa Cosmetic is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information visit lisacosmetics.com.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੈਨ।